सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर संध्या वेले दे इस गुरमत दीवान विच आप जी ने हजूर दे अमृत बचना दा कीर्तन सरवण कीता है। कल पंचम पातशाह जी दे अमृत बचन विचों आपां विचार कर रहे सां, एह मन तैकु डेव सां, मैं मार्ग देहो बताए जियो। हे गुरु के सिख, मैं अपना मन तैनू भेट कर देवा, मैनू गुरु दा मार्ग, गुरु दा रस्ता, गुरु जी दे घर दा पंथ ए दस दे। उस तो अगे अज जो अमृत बचन ने हों आया दूरों चल कै, मैं तकी तो शरणाए जियो। अखरी अर्थ हों दा अर्थ मैं गुरसिखा, मैं बहुत दूर तो चल के घूमदिया फिरदिया तुरदिया आया हां। हों आया दूरों चल कै, मैं तकी तो शरणाए जियो। मैं आप जी दी शरण तकी है, आप जी दी शरण विच आया हां, ते एक भरोसे नाल आया हां, एक यकीन नाल आया हां। हों आया दूरों चल कै, मैं तकी तो शरणाए जियो। मैं आसा रखी चित में, आसा बहुत वड़ा भरोसा रख के आस रख के आया अपने चित विच, मेरा सबो दुख गवाए जियो। मेरे सारे दुख दी निवृत्ति गुरसिखा तू जरूर करेगा। आओ साध संगत, इना पवित्र दो तुका नू धन गुरु ग्रंथ साहिब जी दी कृपा नाल आपां विचार सकीए। एक अर्ज आप जी दे सन्मुख जरूर है कि एकाग्रता जरूर बख्शियो, क्योंकि एकाग्रता टिका दे नाल ही आपां विचार कर और सुन सकांगे। आप जी बख्शो आसीस, गुरु बख्शी फतेह प्रवान करो। वाहिगुरु जी का खालसा, वाहिगुरु जी की फतेह। इन्हां पावन पवित्र तुकां दे अंदर जग्यासु गुरसिख नूं इह आखरी बेनतियां कर रहा है, ते उस विच अखीर वो कह रहे ने कि खों आया दूरों चल कै, मैं बहुत दूर तो तुर के चल के आया हां, ते अखीर मैं तुहाडी शरण तुहाडी ओट तुहाडा आसरा तकिया है। अखरी अर्थ दूरों दा अर्थ सब ने दूरी ही कीता है, पर की ओ दूरी केवल ऐस तरातल दे तल दी है? कोई 10 मील तो दूरों आया, कोई 20 मील तो दूरों आया, कोई 100 मील तो दूरों चल के आया, ਕੀ ਇਹ ਪੈਰਾਂ ਨਾਲ ਚੱਲ ਕੇ ਕੀਤੇ ਹੋਏ ਪੰਧ ਦੀ ਜੋ ਦੂਰੀ ਹੈ ਉਸ ਨੂੰ ਬਿਆਨ ਕੀਤਾ ਗਿਆ? ਨਹੀਂ, ਅਸਲ ਵਿੱਚ ਇਹ ਜਿਹੜੀ ਦੂਰੋਂ ਆਇਆ ਚੱਲ ਕੇ ਹੈ ਉਹ ਤਾਂ ਅੰਦਰ ਦੀ ਜੀਵ ਆਤਮਾ ਦਾ, ਅੰਦਰ ਦੀ ਆਤਮਾ ਦਾ ਸਬਰ ਹੈ ਕਿ ਆ ਮਨੁੱਖਾ ਦੇਹੀ ਅੱਜ ਨਹੀਂ, ਪਤਾ ਨਹੀਂ ਕਿੰਨਾ ਕੁ ਸਬਰ ਇਹ ਸਾਡੇ ਅੰਦਰ ਆਤਮਾ ਨੇ ਕੀਤਾ ਤੇ ਕਿੰਨੇ ਕੁ ਇਹਨੇ ਬਸਤਰ ਬਦਲੇ, ਕਿੰਨੇ ਕੁ ਇਹਨੇ ਘਰ ਬਦਲੇ, ਕਿੰਨੇ ਕੁ ਇਹਨੇ ਥਾਂ ਬਦਲੇ। ਅਖੀਰ ਮਾਲਕ ਦੀ ਕਿਰਪਾ ਹੋਈ, ਮਨੁੱਖਾ ਦੇਹੀ ਮਿਲ ਗਈ ਤੇ ਫਿਰ ਅਗਲੀ ਕਿਰਪਾ ਦੇਖੋ, ਕੱਲੀ ਦੇਹੀ ਨਹੀਂ ਇੱਕ ਬਖਸ਼ਿਸ਼ ਇਹ ਹੋ ਗਈ, ਇਸ ਦੇਹੀ ਵਿੱਚ ਆਉਣ ਦਾ ਮਕਸਦ ਸਮਝ ਪੈ ਗਿਆ ਤੇ ਤਾਂ ਹੀ ਕਹਿ ਰਿਹਾ ਮੈਂ ਦੂਰੋਂ ਚੱਲ ਕੇ ਆਇਆ ਹਾਂ। ਆਓ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਚੋਂ ਦੇਖੀਏ ਕਿ ਦੂਰੋਂ ਚੱਲ ਕੇ ਆਉਣ ਤੋਂ ਭਾਵ ਕੀ ਹੈ। ਕਿਉਂਕਿ ਗੁਰਮਤ ਨੇ ਆਵਾਗਾਉਣ ਨੂੰ ਸਵੀਕਾਰਿਆ ਹੈ, ਗੁਰਮਤ ਨੇ ਕਰਮ ਸਿਧਾਂਤ ਨੂੰ ਸਵੀਕਾਰਿਆ ਹੈ। ਗੁਰਮਤ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 84 ਲੱਖ ਜੂਨਾਂ ਦਾ ਜ਼ਿਕਰ ਵੀ ਆਉਂਦਾ ਤੇ ਉਸ ਤੋਂ ਇਲਾਵਾ ਮਹਾਰਾਜ ਜੀ ਨੇ ਅਸੰਖਾਂ ਖਾਣੀਆਂ ਤੇ ਅਸੰਖਾਂ ਬਾਣੀਆਂ ਦਾ ਜ਼ਿਕਰ ਵੀ ਕੀਤਾ। ਥੋੜਾ ਜਿਹਾ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚੋਂ, ਉਂਝ ਤਾਂ ਇਹ ਪਰਮਾਤਮਾ ਦੀ ਜਗਤ ਰਚਨਾ ਹੈ, ਇਹ ਉਹਨੇ ਆਪ ਰਚੀ ਹੈ। ਜੇ ਅਸੀਂ ਸਿੱਧੇ ਜਿਹੇ ਸ਼ਬਦਾਂ ਵਿੱਚ ਇਸ ਮੈਟਰ ਵਾਲੇ, ਪਦਾਰਥ ਵਾਲੇ ਪਾਸੇ ਨਾ ਤੁਰੀਏ, ਕਿਉਂਕਿ ਸਾਇੰਸ ਜਿਹੜੀ ਉਹ ਪਦਾਰਥ ਦੀ ਗੱਲ ਜ਼ਰੂਰ ਕਰੇਗੀ, ਉਹ ਵੱਡੇ ਧਮਾਕੇ ਤੋਂ ਗੱਲ ਸ਼ੁਰੂ ਕਰੇਗੀ, ਉਸ ਤੋਂ ਬਾਅਦ ਕਈ ਕਈ ਸਾਲਾਂ ਤੱਕ ਇਸ ਤਪਸ਼ ਨੂੰ ਠੰਡਿਆਂ ਹੋਣ ਦੀ ਗੱਲ ਚੱਲੇਗੀ, ਫਿਰ ਪਾਣੀ ਦਾ ਜ਼ਿਕਰ ਆਵੇਗਾ, ਫਿਰ ਭਾਵੇਂ ਡਾਰਵਿਨ ਦੀ ਥਿਊਰੀ ਮੁਤਾਬਕ ਉਹ ਐਸਤਾ ਐਸਤਾ ਵਿਕਾਸ ਕਰਦਿਆਂ ਕਰਦਿਆਂ ਇਹ ਕਹਿਣਗੇ ਮਨੁੱਖਾ ਮਨੁੱਖ ਬਣਿਆ, ਆਦਮੀ ਬਣਿਆ, ਇਹ ਵਿਕਾਸ ਕਰਦਾ ਚੱਲਿਆ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਾਂਗੇ ਤੇ ਸਰਲ ਜੈ ਸਮਝ ਤੇ ਆਸਤਕ ਬਿਰਤੀ ਸਾਡੀ ਬੜੀ ਕਾਇਮ ਰਹੇਗੀ। ਉਹ ਸ਼ਬਦਾਂ ਵੱਲ ਆਪ ਜੀ ਤਵੱਜੋ ਦੇਣਾ ਕਿ ਉਸ ਪਰਮਾਤਮਾ ਨੇ, ਵਾਹਿਗੁਰੂ ਜੀ ਨੇ ਆਪ ਹੀ ਸ਼ਬਦ ਤੋਂ ਸਭ ਕੁਝ ਉਤਪਤ ਕੀਤਾ ਹੈ, ਉਤਪਤੀ ਕਰਨ ਵਾਲਾ ਉਹ ਆਪ ਹੈ। ਗੁਰਦੇਵ ਦੇ ਬਚਨ ਨੇ, ਅਸੀਂ ਚੌਪਈ ਸਾਹਿਬ ਵਿੱਚ ਰੋਜ਼ ਪੜ੍ਹਦੇ ਹਾਂ ਕਿ ਜਬ ਉਦਕਰਕ ਕਰਾਂ ਕਰਤਾਰਾ, ਜਿੱਦਨ ਫੈਲਾਓ ਕੀਤਾ, ਜਿਸ ਦਿਨ ਬਣਾਉਣ ਲੱਗੇ, ਜਬ ਉਦਕਰਕ ਕਰਾਂ ਕਰਤਾਰਾ, ਪਰਜਾ ਧਰਤ ਤਬ ਦੇਹੇ ਅਪਾਰਾ। ਇਹ ਸਭ ਕੁਝ ਬਣਾ ਦਿੱਤਾ। ਜਬ ਆ ਕਰਕ ਕਰਤ ਹੋ ਕਬਹੂੰ, ਤੇ ਦੁਬਾਰਾ ਤੁਸੀਂ ਇਹਨੂੰ ਖਿੱਚੋਗੇ, ਇਹਨੂੰ ਆਪਣੇ ਵਿੱਚ ਮਿਲਾਓਗੇ ਤੇ ਫਿਰ ਹੋਵੇਗਾ ਕਿ ਜੋ ਕੁਝ ਨਜ਼ਰ ਆ ਰਿਹਾ ਹੈ ਇਹ ਬਿਲਕੁਲ ਨਜ਼ਰ ਨਹੀਂ ਆਏਗਾ। ਥੋੜੀ ਜੀ ਫਿਰ ਬੇਨਤੀ ਕਰਾਂ ਕਿ ਸਾਇੰਸ ਇਹ ਕਹਿੰਦੀ ਹੈ ਕੇਵਲ ਸ਼ੁਨ ਸੀ ਪਹਿਲਾਂ, ਇੱਕ ਬਿੰਦੂ ਸ਼ਬਦ ਆਪਾਂ ਵਰਤ ਲਈਏ ਮਨ ਨੂੰ ਸਮਝਾਉਣ ਲਈ, ਉਹਦੇ ਵਿੱਚੋਂ ਹੀ ਸਭ ਕੁਝ ਸੁਨ ਵਿੱਚੋਂ ਵਿਕਾਸ ਹੋਇਆ ਹੈ। ਜਿਸ ਦਿਨ ਸਭ ਕੁਝ ਸਮੇਟਿਆ ਜਾਣਾ ਤੇ ਸਮੇਟਿਆ ਅਵਸ਼ ਜਾਣਾ, ਕਈ ਵਾਰ ਪਸਰਿਓ ਪਸਾਰਾ ਦੀ ਮਹਾਰਾਜ ਜੀ ਨੇ ਗੱਲ ਕੀਤੀ ਹੈ, ਜਿੱਦਨ ਇਹ ਪਸਾਰਾ ਸਮੇਟਿਆ ਜਾਏਗਾ ਸਿਰਫ ਕੇਵਲ ਉਹ ਰਹੇਗਾ ਜਿਹਨੇ ਪਸਾਰਾ ਬਣਾਇਆ ਸੀ, ਜਿਹੜਾ ਪਸਾਰੇ ਤੋਂ ਪਹਿਲਾਂ ਸੀ, ਤੇ ਜਿੱਦਨ ਪਸਾਰਾ ਮੁੱਕੇਗਾ ਕੇਵਲ ਉਹ ਹੀ ਰਹੇਗਾ। ਜਬ ਉਦਕਰ ਕਰਾਂ ਕਰਤਾਰਾ, ਪਰਜਾ ਧਰਤਵ ਦੇਹ ਅਪਾਰਾ, ਜਬ ਆ ਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਤੁਹਾਡੇ ਵਿੱਚ ਸਮਾ ਹੈ। ਧੰਨ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਸਾਹਿਬ ਕਹਿੰਦੇ ਨੇ ਆ ਪਸਾਰਾ ਕੀ ਹੈ, ਤੇ ਇਹ ਤਾਂ ਆਪਾਂ ਹਕੀਕਤ ਮੰਨੀਏ, ਭਾਵੇਂ ਵਕਤੀ ਤੌਰ ਤੇ ਆਦਮੀ ਦਾ ਅੰਦਰ ਮੰਨਦਾ ਨਹੀਂ, ਪਰ ਇੱਕ ਦਿਨ ਸੱਚਾਈ ਨੂੰ ਸਵੀਕਾਰਨਾ ਪੈਣਾ ਹੈ। ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਕਿ ਜਦੋਂ ਬੰਦਾ ਧਰਤੀ ਤੇ ਜਿਉਂਦਿਆਂ ਤੁਰਦਾ ਫਿਰਦਾ, ਆਮ ਆਦਮੀ ਜੇ ਆਤਮ ਦਰਸ਼ੀ ਨਹੀਂ, ਆਤਮ ਮਾਰਗ ਦਾ ਪਾਂਧੀ ਨਹੀਂ, ਰੂਹਾਨੀਅਤ ਦੇ ਰਸਤੇ ਦਾ ਭੇਦੂ ਨਹੀਂ, ਉਹਨੂੰ ਇੱਕ ਗੱਲ ਉਹ ਸਵੀਕਾਰਦਾ ਕਿ ਮੈਂ ਸਦਾ ਰਹਿਣਾ ਹੈ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਇਹ ਆਪਣੇ ਮਨ ਵਿੱਚ ਸੋਚੀ ਜਾ, ਮੈਂ ਕਦੀ ਨਹੀਂ ਜਾਣਾ, ਪਰ ਜਿਸ ਥਾਂ ਤੇ ਤੂੰ ਬੈਠਾ, ਤੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਇਸ ਧਰਤੀ ਤੇ ਬਹਿ ਕੇ ਜਾ ਚੁੱਕੇ। ਸ਼ੇਖ ਹਯਾਤੀ, ਜਗ ਨਾ ਕੋਈ ਥਿਰ ਰਹਿਆ, ਜਿਸ ਆਸਨ ਖਮ ਬੈਠੇ ਕੇਤੇ ਬੈਸ ਗਿਆ। ਜਿੱਥੇ ਆਪਾਂ ਬੈਠੇ ਹਾਂ ਬੜੇ ਬੈਠ ਕੇ ਚਲੇ ਗਏ। ਹਜ਼ੂਰ ਨੇ ਫਰਮਾਇਆ ਕਿ ਪਰਿਪੂਰਨ ਪਰਮਾਤਮਾ ਨੇ, ਏਕੰਕਾਰ ਨੇ,
ਉਹ ਤੇ ਸ਼ਬਦ ਏਕੰਕਾਰ ਮਹਾਰਾਜ ਜੀ ਨੇ ਵਰਤਿਆ ਹੈ। ਕਹਿੰਦੇ ਨੇ ਉਹ ਤਾਂ ਇੱਕ ਬਾਜੀਗਰ ਦੇ ਤਮਾਸ਼ੇ ਦੀ ਤਰ੍ਹਾਂ ਤਮਾਸ਼ਾ ਪਾਈ ਬੈਠਾ, ਜਿਵੇਂ ਇੱਕ ਮਦਾਰੀ ਵਾਲਾ ਬਾਜ਼ੀ ਪਾਉਣ ਵਾਲਾ ਆਉਂਦਾ ਤੇ ਉਹ ਅਨੇਕਾਂ ਤਰ੍ਹਾਂ ਦੇ ਸਵਾਂਗ ਕਰਦਾ, ਭੇਕ ਕਰਦਾ, ਲੋਕ ਇਕੱਠੇ ਹੋ ਜਾਂਦੇ ਨੇ, ਪਰ ਜਦੋਂ ਉਹ ਆਪਣੇ ਸਾਰੇ ਸਾਜ਼ੋ ਸਮਾਨ ਨੂੰ ਸੰਕੋਚਦਾ, ਨਾ ਉਹ ਸਮਾਨ ਰਹਿੰਦਾ, ਨਾ ਦੇਖਣ ਵਾਲੇ ਰਹਿੰਦੇ ਨੇ, ਤੇ ਰਹਿੰਦਾ ਕੇਵਲ ਅਸਲੀ ਰੂਪ ਵਿੱਚ ਉਹ ਬਾਜੀਗਰ ਹੈ ਜਿਹਨੇ ਬਾਜੀ ਪਾਈ। ਸਾਹਿਬ ਦੇ ਬਚਨ ਨੇ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਿਖਲਾਈ। ਜਿਵੇਂ ਉਹ ਬਾਜੀ ਪਾ ਰਿਹਾ, ਇਸੇ ਤਰ੍ਹਾਂ ਪਰਮਾਤਮਾ ਬਾਜੀਗਰ ਸ਼ਬਦ ਵਰਤ ਲਈਏ ਕਿ ਉਸ ਪ੍ਰਭੂ ਨੇ ਆਪ ਇਹ ਬਾਜ਼ੀ ਇਹ ਖੇਡ ਰਚੀ ਹੈ, ਆਪ ਉਹਨੇ ਬਾਜ਼ੀ ਪਾਈ, ਅਨੇਕਾਂ ਰੂਪ ਉਹ ਦਿਖਾਉਂਦਾ ਪਿਆ। ਇਸ ਬਾਜ਼ੀ ਵਿੱਚ ਕਿਤੇ ਪਹਾੜ ਨੇ, ਕਿਤੇ ਮਾਰੂ ਥਲ ਹੈ, ਕਿਤੇ ਉੱਡਣ ਵਾਲੇ ਜੀਵ ਨੇ, ਕਿਤੇ ਧਰਤੀ ਤੇ ਰਿੰਗਣ ਵਾਲੇ ਜੀਵ ਨੇ, ਕਿਤੇ ਚਾਰ ਪਾਏ ਜੀਵ ਨੇ, ਕਿਤੇ ਦੋ ਪੈਰਾਂ ਦੇ ਸਹਾਰੇ ਚੱਲਦੇ ਪਏ ਨੇ। ਉਹਨੇ ਅਨੇਕਾਂ ਤਰ੍ਹਾਂ ਦੇ ਜਿਹੜੀ ਇਹ ਖੇਡ ਏ ਇਹ ਸਵਾਂਗ ਆਪ ਰਚਿਆ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਿਖਲਾਈ, ਸਵਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਏਕੰਕਾਰਾ। ਜਦੋਂ ਉਹਨੇ ਪਸਾਰੇ ਨੂੰ ਥੰਮ ਦਿੱਤਾ, ਸਾਇੰਸ ਇਹਦੇ ਬਾਰੇ ਆਪਣੀ ਸੋਚ ਰੱਖ ਰਹੀ ਹੈ, ਪਰ ਸੱਚ ਇਹ ਵੇ ਕਿ ਪਸਾਰਾ ਅੱਜ ਤੱਕ ਰੁਕਿਆ ਨਹੀਂ, ਪਸਾਰਾ ਅਜੇ ਚੱਲ ਰਿਹਾ। ਜਿਹੜਾ ਉਸ ਪ੍ਰਭੂ ਨੇ ਇੱਕ ਖਿੰਨ ਵਿੱਚ ਇੰਨਾ ਸਾਜਿਆ ਉਹ ਅੱਜ ਵੀ ਸਿਰਜਿਆ ਜਾ ਰਿਹਾ, ਤੇ ਜਿਸ ਦਿਨ ਉਹਨੇ ਪਸਾਰੇ ਨੂੰ ਰੋਕਿਆ ਇੱਕ ਸਿਰੇ ਨੂੰ ਖਤਮ ਕਰੇਗਾ ਤੇ ਆਪਣੇ ਆਪ ਹੀ ਸਾਰਾ ਸਮੇਟਿਆ ਜਾਏ। ਸਾਹਿਬ ਨੇ ਤਾਂ ਕਿਹਾ ਕੇਤੇ ਬਰਮੇ ਘਾੜਤ ਘੜੀਆਂ, ਅਜੇ ਵੀ ਘਾੜਤ ਘੜਦੇ ਪੈਣ, ਰਚਿੰਦਾ ਪਿਆ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾ ਸਾਰਾ ਤਬ ਏਕੋ ਏਕੰਕਾਰ। ਅਗਲਾ ਬਚਨ ਸਾਹਿਬ ਕਹਿੰਦੇ ਜਲ ਤੇ ਉੱਠ ਅਨਕ ਤਰੰਗਾ, ਅਨਕ ਭੂਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰ। ਮੂਲ ਵੀ ਆਪ ਹੈ, ਵਿਸਤਾਰ ਵੀ ਆਪ ਹੈ, ਤੇ ਜਿਸ ਦਿਨ ਵਿਸਤਾਰ ਦਾ ਖਾਤਮਾ ਕਰਦਾ ਰਹਿੰਦਾ ਉਹੀ ਹੈ ਜੋ ਕੁਝ ਮੂਲ ਵਿੱਚ ਹੈ। ਸਿਰਫ ਇਹ ਮਨ ਨੂੰ ਸਮਝਾਉਣ ਲਈ ਸਤਿਗੁਰੂ ਨੇ ਪ੍ਰਮਾਣ ਦਿੱਤੇ, ਤੇ ਦੇਖੋ ਕਿੰਨੇ ਸਰਲ ਤਰੀਕੇ ਨਾਲ ਇਹ ਪ੍ਰਮਾਣ ਬਿਲਕੁਲ ਸੌਖੇ ਸਮਝਾ ਦਿੱਤੇ ਕਿ ਜਿਵੇਂ ਜਲ ਤੇ ਉੱਠ ਹੈ ਅਨਕ ਤਰੰਗਾ, ਤਰੰਗ ਹੁੰਦੀ ਹੈ ਲਹਿਰ, ਪਾਣੀ ਉਹਦੇ ਵਿੱਚੋਂ ਅਨੇਕਾਂ ਲਹਿਰਾਂ ਉੱਠਦੀਆਂ ਨੇ, ਜਦੋਂ ਨਹੀਂ ਉੱਠੀਆਂ ਉਦੋਂ ਪਾਣੀ ਹੈ, ਜਦੋਂ ਉੱਠ ਗਈਆਂ ਉਦੋਂ ਤਰੰਗ ਪਾਣੀ ਦੀ ਬਣ ਗਈ, ਪਰ ਉਹ ਫਿਰ ਵੀ ਜਿੱਥੋਂ ਉੱਠੀ ਉਹਦੇ ਨਾਲ ਜੁੜੀ ਹੈ। ਹੋਣਾ ਕੀ ਹੈ ਕਿ ਜਿਸ ਵੇਲੇ ਉਹ ਤਰੰਗ ਉਹ ਲਹਿਰ ਉਹ ਛਲ ਇੱਕੋ ਦਮ ਸ਼ਾਂਤ ਹੁੰਦੀ ਹੈ, ਰਹਿ ਜਾਂਦਾ ਫਿਰ ਉਹੀ ਪਾਣੀ ਜਿਹਦੇ ਵਿੱਚੋਂ ਲਹਿਰ ਉੱਠੀ। ਮਹਾਰਾਜ ਕਹਿੰਦੇ ਨੇ ਪ੍ਰਭੂ ਤਾਂ ਇੱਕ ਸ਼ਾਂਤ ਸਮੁੰਦਰ ਦੀ ਤਰ੍ਹਾਂ, ਉਹਨੇ ਆਪ ਕਵਾਓ ਕੀਤਾ, ਹਲਚਲ ਪੈਦਾ ਕੀਤੀ, ਤੇ ਉਹਦੇ ਨਾਲ ਉਹਨੇ ਆ ਜੀਵ ਆ ਸ੍ਰਿਸ਼ਟੀਆਂ, ਕੱਲੀ ਇਹ ਧਰਤੀ ਦੀ ਗੱਲ ਨਾ ਕਰੀਏ, ਇਹ ਧਰਤੀ ਤਾਂ ਅੱਜ ਕਹਿੰਦੇ ਨੇ ਕਿ ਜੇ ਕਿਤੇ ਉੱਤੇ ਚੜ ਕੇ ਸਪੇਸ ਵੀ ਜਾਣ ਵਾਲੇ ਉਹ ਤਾਂ ਕਹਿੰਦੇ ਨੇ ਇੰਜ ਲੱਗਦਾ ਜਿਵੇਂ ਚਮਕਦਾ ਇੱਕ ਬਿੰਦੂ ਹੈ। ਇਹਦੀ ਪਾਇਆ ਕੀ ਇਸ ਧਰਤੀ ਦੀ, ਇਹਦਾ ਵਜੂਦ ਪੂਰੇ ਬ੍ਰਹਿਮੰਡ ਦੇ ਸਾਹਮਣੇ ਕੁਛ ਵੀ ਨਹੀਂ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਉਹਨੇ ਅਨੇਕਾਂ ਧਰਤੀਆਂ ਅਨੇਕਾਂ ਸ੍ਰਿਸ਼ਟੀਆਂ ਸਭ ਵਰਤ ਲਈ, ਬਹੁਤ ਕੁਝ ਉਹਨੇ ਸਿਰਜਿਆ। ਜਲ ਤੇ ਉੱਠ ਹੈ ਅਨਕ ਤਰੰਗਾ, ਕਨਕ ਭੂਖਨ, ਕਨਕ ਦਾ ਅਰਥ ਹੈ ਸੋਨਾ, ਭੂਖਨ ਦਾ ਅਰਥ ਹੈ ਗਹਿਣਾ। ਹੁਣ ਸੋਨੇ ਦੀ ਇੱਕ ਡਲੀ ਵਿੱਚੋਂ ਗਹਿਣੇ ਨਿਕਲਦੇ, ਗਹਿਣਿਆਂ ਦੀ ਸ਼ਕਲ ਵੱਖਰੀ ਹੈ, ਗਹਿਣਿਆਂ ਦਾ ਵੇਟ ਭਾਰ ਵੱਖਰਾ ਵੱਖਰਾ ਹੈ, ਗਹਿਣਿਆਂ ਦੇ ਨਾਮ ਵੱਖਰੇ ਨੇ, ਪਰ ਜੁੜੇ ਤਾਂ ਫਿਰ ਵੀ ਸੋਨੇ ਨਾਲ ਨੇ ਨਾ। ਸੋਨੇ ਦੀ ਮੁੰਦੀ ਹੈ, ਸੋਨੇ ਦੀ ਚੂੜੀ ਹੈ, ਸੋਨੇ ਦੀ ਜੰਜੀਰ ਹੈ, ਸੋਨੇ ਦੇ ਕੁੰਡਲ ਨੇ, ਇਹ ਭਾਰ ਆਕਾਰ ਵੱਖਰੇ ਨੇ, ਪਰ ਜਿਸ ਦਿਨ ਸਾਰੇ ਢਾਲੇ ਜਾਣਗੇ ਬਣ ਜਾਏਗੀ ਉਹੀ ਸੋਨੇ ਦੀ ਡਲੀ ਜਿਹਦੇ ਵਿੱਚੋਂ ਨਿਕਲੇ। ਨਾ ਆਕਾਰ ਰਹਿਣਾ, ਨਾ ਭਾਰ ਰਹਿਣਾ, ਉਸ ਪਰਮਾਤਮਾ ਨੇ ਆਪਣੇ ਵਿੱਚੋਂ ਸਭ ਕੁਝ ਸਿਰਜਿਆ, ਤੇ ਜਿੱਦਣ ਉਹਨੇ ਸਮੇਟਣਾ ਤੇ ਮੂਲ ਉਹੀ ਸੋਨਾ ਰਹਿਣਾ ਜਿਹਦੇ ਵਿੱਚੋਂ ਨਿਕਲੇ। ਇਹਨੂੰ ਸਾਹਿਬ ਨੇ ਵੀ ਕਿਹਾ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਅਲੰਕਾਰ ਦਰ ਤੇ ਗਹਿਣਾ, ਥੈਲੀ ਵਿੱਚੋਂ ਡਲੀ ਵਿੱਚੋਂ ਗਹਿਣੇ ਨਿਕਲੇ ਨੇ, ਪਰ ਜਿਸ ਦਿਨ ਸਾਰੇ ਗਹਿਣੇ ਢਲ ਗਏ ਫਿਰ ਥੈਲੀ ਦੀ ਥੈਲੀ। ਸਾਹਿਬ ਕਹਿੰਦੇ ਜਲ ਤੇ ਉੱਠ ਹੈ ਅਨਕ ਤਰੰਗਾ, ਕਣਕ ਭੂਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਬੜੀ ਵਾਰੀ ਬੀਜ ਬੀਜਿਆ। ਇੱਥੇ ਦੋ ਸ਼ਬਦ ਨੇ ਬੀਜ ਬੀਜ ਦੇਖਿਓ, ਇੱਕ ਹੈ ਬੀਜ ਜਿਹਨੂੰ ਆਪਾਂ ਬੀਜਨੇ ਆ, ਤੇ ਇੱਕ ਸ਼ਬਦ ਵਰਤਨੇ ਆ ਬੀਜਣਾ। ਬੀਜ ਬੀਜ, ਬੀਜ ਨੂੰ ਬੀਜ ਕੇ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਬੜੀ ਵਾਰ ਬੀਜ ਬੀਜ ਕੇ ਦੇਖਿਆ ਫਲ ਪਾਕੇ ਤੇ ਏਕੰਕਾਰਾ। ਬੀਜਣ ਤੋਂ ਬਾਅਦ ਜਿੱਦਣ ਪੱਕਿਆ ਤੇ ਪੱਕਦਿਆਂ ਨਿਕਲਿਆ, ਉਹੀ ਜਿਹੜਾ ਧਰਤੀ ਵਿੱਚ ਬੀਜਿਆ ਸੀ ਉਹਦੇ ਵਰਗੇ ਨਿਕਲਿਆ ਨਾ। ਹੁਣ ਕਣਕ ਕੋਈ ਬੀਜ ਲੈ ਲਓ, ਕਿਸੇ ਫਲ ਦਾ ਲੈ ਲਓ, ਆ ਕਣਕ ਹੈ, ਛੱਟਾ ਦੇ ਦਈਏ, ਕੇਰਾ ਕਰ ਦਈਏ, 6 ਮਹੀਨੇ ਤੱਕ ਪਾਲੀ ਜਾਈਏ, ਬੀਜ ਦਾ ਵਜੂਦ ਤਾਂ ਨਜ਼ਰ ਨਹੀਂ ਆਉਂਦਾ, ਸਿਰਫ ਪੇਡਾ ਹੈ, ਤੇ ਜਿਸ ਦਿਨ ਪੱਕੇਗੀ ਨਿਕਲੇਗਾ ਝਾੜ ਉਹੀ ਜਿਹੜੀ ਕਣਕ ਬੀਜੀ ਸੀ। ਅੰਬ ਦੀ ਗਿੱਟਕ ਬੀਜੀ ਹੈ, ਕਈ ਸਾਲ ਵਿਸਤਾਰ ਕਰੀ ਜਾਏ ਤੇ ਜਿੱਦਣ ਪੱਕ ਜਾਏਗਾ ਅੰਬ ਦੇ ਰਸ ਨੂੰ ਕੋਈ ਚੂਸ ਲਏਗਾ ਤੇ ਵਿੱਚੋਂ ਬੀਜ ਉਹੀ ਨਿਕਲੇਗਾ ਜਿਹੜਾ ਕਈ ਸਾਲ ਪਹਿਲਾਂ ਧਰਤੀ ਵਿੱਚ ਪਾਇਆ ਸੀ। ਮਹਾਰਾਜ ਕਹਿੰਦੇ ਨੇ ਉਸ ਏਕੋ ਓੰਕਾਰ ਨੇ, ਉਸ ਵਾਹਿਗੁਰੂ ਜੀ ਨੇ ਆਪ ਖੇਡ ਰਚੀ ਤੇ ਇਸ ਖੇਡ ਵਿੱਚ ਉਹਨੇ ਪਤਾ ਨੀ ਬੜਾ ਵੱਡਾ ਪਸਾਰਾ ਕਰ ਦਿੱਤਾ। ਇਹਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜ਼ੂਰ ਦਾ ਪਵਿੱਤਰ ਕਵਿਤ ਹੈ, ਉਹਨਾਂ ਨੇ ਫਰਮਾਇਆ ਕਿ ਜੈਸੇ ਏਕ ਆਗ ਤੇ ਕਨੋਕਾਂ ਕੋਟ ਆਗ ਉਠੇ, ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੈਂ ਮਿਲਾਹੇਂਗੇ। ਕੀ ਹੈ ਸ੍ਰਿਸ਼ਟੀ ਦੀ ਰਚਨਾ, ਬੇਨਤੀ ਇਹ ਕਰਨੀ ਹੈ, ਖਾਉ ਆਇਆ ਦੂਰੋਂ ਚੱਲ ਕੇ, ਸਿਰਫ ਪਿਛੋਕੜ ਵਿੱਚ ਅਰਜ਼ ਕਰਨੀ ਚਾਹੁੰਦ। ਹਜ਼ੂਰ ਨੇ ਕਿਹਾ, ਫਰਮਾਇਆ ਸਤਿਗੁਰੂ ਨੇ ਕਿ ਜਿਵੇਂ ਇੱਕ ਅੱਗ ਦੀ ਬਹੁਤ ਵੱਡੀ ਲਾਟ ਹੈ, ਕੋਲਿਆਂ ਦੀ ਅੱਗ ਹੋਵੇ, ਲੱਕੜ ਦੀ ਹੋਵੇ, ਤੇ ਉਸ ਵਿੱਚੋਂ ਨਿੱਕੀਆਂ ਨਿੱਕੀਆਂ ਚਿੰਗਾਰੀਆਂ ਚਿੰਗਾੜੀਆਂ ਨਿਕਲਦੀਆਂ। ਹੁਣ ਉਹ ਜਿਹੜੀਆਂ ਨਿੱਕੀਆਂ ਚਿੰਗਾੜੀਆਂ ਨੇ ਜਾਂ ਚਿੰਗਿਆਰੀਆਂ ਨੇ, ਉਹ ਅਸਮਾਨ ਵਿੱਚ ਉੱਡਦੀਆਂ ਨੇ, ਭਾਵੇਂ ਉਹਨਾਂ ਦੀ ਗਿਣਤੀ ਅਣਗਿਣਤ ਹੈ, ਬਹੁਤ ਜ਼ਿਆਦਾ ਗਿਣਤੀ ਵਿੱਚ ਨੇ, ਪਰ ਜਿਹੜੀ ਥੱਲੇ ਅੱਗ ਬਲਦੀ ਪਈ ਏ, ਜੋ ਉਹਦਾ ਵਜੂਦ ਹੈ, ਉਹੀ ਤਾਂ ਇੱਕ ਨਿੱਕੀ ਜੀ ਚਿੰਗਾਰੀ ਦੇ ਵਿੱਚ ਹੈ। ਸਾਹਿਬ ਕਹਿੰਦੇ ਨੇ ਜਿਵੇਂ ਇੱਕ ਅੱਗ ਤੋਂ ਅਨੇਕਾਂ ਚਿੰਗਿਆਰੀਆਂ ਪੈਦਾ ਹੁੰਦੀਆਂ ਨੇ, ਦੁਬਾਰਾ ਫਿਰ ਉਹ ਬੁੱਝਦੀਆਂ ਨਹੀਂ, ਆਪਾਂ ਕਹਾਂਗੇ ਬੁੱਝ ਕੇ ਰਾਖ ਹੋ ਗਈ, ਪਰ ਜੋ ਉਹਨਾਂ ਵਿੱਚ ਐਨਰਜੀ ਜੋ ਸ਼ਕਤੀ ਸੀ ਉਹਦੇ ਵਿੱਚ ਅਦ੍ਰਿਸ਼ਟ ਹੋ ਕੇ ਸਮਾ ਗਈ ਜਿੱਥੋਂ ਅੱਗ ਵਿੱਚੋਂ ਨਿਕਲੀਆਂ, ਕਿਉਂਕਿ ਤੱਤ ਵਿੱਚ ਤੱਤ ਸਮਾ ਗਿਆ। ਸਾਹਿਬ ਕਹਿੰਦੇ ਨੇ ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉਠੇ, ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੈਂ ਮਿਲਾਹੇਂਗੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੋਕਾ ਸਭ ਹੈ ਧੂਰ ਹੀ ਸਮਾਹੇਂਗੇ। ਜਿਵੇਂ ਹਨੇਰੀ ਚੱਲੇ ਜ਼ਮੀਨ ਤੇ ਪਏ ਕੋਈ ਮਿੱਟੀ ਦੇ ਕਣ ਆਕਾਸ਼ ਵਿੱਚ ਉੱਡਦੇ ਨੇ, ਪਰ ਕੁਝ ਦਿਨਾਂ ਤੋਂ ਬਾਅਦ ਫਿਰ ਦੁਬਾਰਾ ਉਹ ਧਰਤੀ ਵਿੱਚ ਸਮਾ ਜਾਂਦੇ ਨੇ। ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਪਰਿਪੂਰਨ ਪਰਮਾਤਮਾ ਨੇ ਚਾਹੇ ਸੂਕਸ਼ਮ ਚਾਹੇ ਅਸਥੂਲ ਚਾਹੇ ਦ੍ਰਿਸ਼ਟਮਾਨ ਚਾਹੇ ਗੁਪਤ ਚਾਹੇ ਜੜ ਚਾਹੇ ਚੇਤਨ ਜੋ ਕੁਝ ਵੀ ਪੈਦਾ ਕੀਤਾ ਹੈ, ਇਹਦਾ ਪੈਦਾ ਕਰਨ ਹਾਰਾ ਕੇਵਲ ਪ੍ਰਭੂ ਹੈ, ਉਹਦੇ ਹੁਕਮ ਤੋਂ ਬਿਨਾਂ ਕੁਛ ਵੀ ਨਹੀਂ। ਜੈਸੇ ਇੱਕ ਆਗ ਤੇ ਕਨੋਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੈਂ ਸਮਾਏਂਗੇ। ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੋਕਾ ਸਭੇ ਧੂਰ ਕੀ ਸਮਾਏਂਗੇ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭ ਹੈ ਪਾਨ ਕੀ ਕਹਾਏਂਗੇ। ਤੈਸੇ ਵਿਸ਼ਵ ਰੂਪ ਤੇ ਉਸ ਪਰਮਾਤਮਾ ਤੋਂ ਭੂਤ ਅਭੂਤ ਪ੍ਰਗਟ ਹੋਏ, ਇਹਦਾ ਅਰਥ ਜੜ ਅਤੇ ਚੇਤਨ ਸੂਕਸ਼ਮ ਤੇ ਸਥੂਲ ਕਰ ਲਈਏ, ਫਿਰ ਬੇਨਤੀ ਸਮਝਿਓ। ਤੈਸੇ ਵਿਸ਼ਵ ਰੂਪ ਤੇ ਭੂਤ ਅਭੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜ ਸਭ ਹੈ ਤਾਂ ਹੀ ਮੈਂ ਸਮਾਏਂਗੇ। ਉਹਦੇ ਵਿੱਚੋਂ ਪੈਦਾ ਹੋਏ, ਇੱਕ ਦਿਨ ਉਹਦੇ ਵਿੱਚ ਸਮਾ ਜਾਣੇ। ਪਰ ਪਰਮਾਤਮਾ ਨੇ ਜੋ ਗੁਰਮਤਿ ਦੀ ਰੋਸ਼ਨੀ ਵਿੱਚ ਆਪਾਂ ਦੇਖਦੇ ਹਾਂ, ਇਸਲਾਮ ਇਹਨੂੰ ਨਹੀਂ ਮੰਨਦਾ, ਅਸਾਈਅਤ ਇਹਨੂੰ ਨਹੀਂ ਮੰਨਦੀ, ਆਵਾਗਮਨ ਨੂੰ ਨਹੀਂ ਮੰਨਦੇ ਪਏ। ਅਮਲ ਜ਼ਰੂਰ ਮੰਨਣਗੇ। ਬਾਬਾ ਫਰੀਦ ਸਾਹਿਬ ਨੇ ਕਿ ਉਹਨਾਂ ਦੇ 4 ਸ਼ਬਦ ਨੇ ਖਾਲਾ, ਉਹਨਾਂ ਅਮਲ ਮੰਨੇ ਨੇ, ਪਰ ਆਵਾਗਮਨ ਨੂੰ ਉਹ ਵੀ ਨਹੀਂ ਮੰਨ ਰਿਹਾ। ਇਹਨੂੰ ਤਰਕ 'ਚ ਨਾ ਲਿਜਾਣਾ, ਉਹ ਆਪਣੇ ਇਸ਼ਟ ਦੇ ਆਪਣੇ ਅਕੀਦੇ ਦੇ ਆਪਣੇ ਮਜ਼ਹਬ ਵਿੱਚ ਪਰਪੱਕ ਨੇ। ਉਹ ਕਹਿ ਰਹੇ ਨੇ ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਉਹ ਤਾਂ ਕਹਿੰਦੇ ਨੇ ਕਿ ਗੋਰ ਨਿਮਾਣੀ ਸੱਡ ਕਰੇ ਨੇ ਘਰਿਆ ਘਰ ਆਉ, ਉਹ ਸਵਕਾਰ ਦੇ ਨਿਖੇ। ਪਰ ਜਦ ਅਸੀਂ ਗੁਰਮਤ ਦੇ ਵਿੱਚ ਪਰਵੇਖ 'ਚ ਦੇਖਦੇ ਹਾਂ, ਇੱਥੇ ਆਵਾਗੌਣ ਮੰਨਿਆ ਹੈ, ਇੱਥੇ ਇਹ ਜਿਹੜੀ ਆਤਮਾ ਹੈ ਪਤਾ ਨੀ ਕਿੰਨੇ ਕੁ ਸਫ਼ਰ ਕਰਦੀ। ਬਹੁਤ ਮੁੱਦਤ ਪਹਿਲਾਂ ਭਾਈ ਜੋਤ ਸਿੰਘ, ਡਾਕਟਰ ਭਾਈ ਜੋਤ ਸਿੰਘ ਜਿਹੜੇ ਵਿਸ਼ੀ ਰਹੇ ਸਨ, ਉਹਨਾਂ ਨੇ ਇੱਕ ਪੁਸਤਕ ਲਿਖੀ ਸੀ ਗੁਰਮਤ ਨਿਰਣੇ, ਪੜ੍ਹਨ ਵਾਲੀ ਹੈ। ਉਹਦੇ ਵਿੱਚ ਉਹ ਗੱਲ ਕਹਿੰਦੇ ਨੇ ਜਿਵੇਂ ਆਦਮੀ ਰੇਤ ਦੇ ਉੱਪਰ ਚੱਲਦਾ ਹੈ ਤੇ ਉਹਦੇ ਪੈਰਾਂ ਦੇ ਨਿਸ਼ਾਨ ਜਿੱਥੋਂ ਜਿੱਥੋਂ ਲੰਘਦਾ ਨਾਲ ਤੁਰੇ ਜਾਂਦੇ ਨੇ, ਕਹਿਣ ਲੱਗੇ ਇਸੇ ਤਰ੍ਹਾਂ ਬੰਦੇ ਦੀ ਜਿਹੜੀ ਅੰਦਰ ਵਾਲੀ ਜੀਵ ਆਤਮਾ ਹੈ, ਜਿਨ੍ਹਾਂ ਜਿਨ੍ਹਾਂ ਜੂਨਾਂ ਵਿੱਚੋਂ ਲੰਘਦੀ ਹੈ ਉਹਨਾਂ ਦਾ ਪ੍ਰਭਾਵ ਕਬੂਲਦਿਆਂ ਕਬੂਲਦਿਆਂ ਅੱਗੇ ਅੱਗੇ ਤੁਰੀ ਜਾਂਦੀ ਹੈ। ਪਰ ਆਪਾਂ ਕਹਾਂਗੇ ਵੀ ਇਹ ਮਿਲ ਕਿਵੇਂ ਗਈ? ਭਾਈ ਸਾਹਿਬ ਹੁਣੇ ਸ਼ਬਦ ਪੜ੍ਹ ਰਹੇ ਸਨ, ਹੋਂ ਆਇਆ ਦੂਰੋਂ ਚੱਲ ਕੇ। ਭਾਈ ਸਾਹਿਬ ਨੇ ਪੜ੍ਹਿਆ ਕਿ ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ। ਇੱਥੇ ਆ ਕੇ ਆਪਣਾ ਸ਼ੰਕਾ ਨਿਕਲ ਗਿਆ ਵੀ ਆਪਣੇ ਕਰਮਾਂ ਕਰਕੇ ਨਹੀਂ, ਜਿਹਦੇ ਤੋਂ ਤੂੰ ਤਰਸ ਕਰਨੇ। ਕੱਲਾ ਇਹ ਪ੍ਰੋਸੈਸ ਨਹੀਂ ਕਿ ਇੰਨਾ ਸਮਾਂ ਲੰਘਦਿਆਂ ਲੰਘਦਿਆਂ ਫਿਰ ਠੀਕ ਹੈ, ਚਿਰੰਕਾਲ ਦਾ ਜ਼ਿਕਰ ਹੈ, ਪਰ ਜਿਹਦੇ ਉੱਪਰ ਤੇਰੀ ਕਿਰਪਾ ਹੋ ਜਾਏ ਉਸ ਨੂੰ ਤੂੰ ਮਨੁੱਖਾ ਦੇਹੀ ਦਾ ਵਜੂਦ ਦੇ ਦੇਣੇ, ਕਿਉਂਕਿ ਮਨੁੱਖਾ ਦੇਹੀ ਦੀ ਖੋਹ ਇੱਕ ਐਸੀ ਹੈ ਜਿਹਦੇ ਰਾਹੀਂ ਭਗਤੀ ਕਰਕੇ ਪਰਮਾਤਮਾ ਵਿੱਚ ਅਭੇਦ ਹੋਇਆ ਜਾ ਸਕਦਾ। ਸਾਹਿਬ ਨੇ ਫੁਰਮਾਇਆ ਕਿ ਇਹ ਫਿਰ ਜਿਹੜੀ ਅੱਗੇ ਚੱਲਦਾ, ਇੱਕ ਵਾਰੀ ਆਤਮਾ ਆ ਗਈ, ਸਰੀਰ ਮਿਲ ਗਿਆ, ਫਿਰ ਜਿਹੋ ਜੇ ਆਪਾਂ ਕਰਮ ਕਰਨੇ ਆ, ਬੇਨਤੀ ਸਮਝਿਓ, ਜਿਹੋ ਜੀ ਸਾਡੇ ਅੰਦਰ ਦੇ ਫੁਰਨੇ ਨੇ, ਜਿਹੋ ਜੀ ਸਾਡੇ ਅੰਦਰ ਦੀ ਚਿਤਵਨੀ ਹੈ, ਇਹ ਹੀ ਸਾਡਾ ਅਗਲਾ ਸਫ਼ਰ ਤਿਆਰ ਕਰਦੀ ਹੈ। ਤਿੰਨ ਤਰ੍ਹਾਂ ਦੇ ਕਰਮ ਨੇ, ਸੰਚਿਤ ਕਰਮ, ਕਿਰਿਆਮਾਨ ਕਰਮ ਤੇ ਪਰਾਲਬਦ ਕਰਮ। ਥੋੜਾ ਜਿਹਾ ਇਹਨਾਂ ਦਾ ਖੁਲਾਸਾ, ਸੰਚਿਤ ਕਰਮ ਦਾ ਅਖਰੀ ਅਰਥ ਹੈ ਇਕੱਠੇ ਕੀਤੇ ਹੋਏ ਕੰਮ। ਸੰਚਿਤ ਕਰਮ ਜੋ ਅਸੀਂ ਕਰ ਰਹੇ ਹਾਂ ਉਹ ਕਿਰਿਆਮਾਨ ਹੈ, ਉਹ ਵਰਤਮਾਨ ਹੈ। ਸੰਚਿਤ ਦਾ ਅਰਥ ਜਿਹੜੇ ਕਰ ਚੁੱਕੇ ਹਾਂ ਇਕੱਠੇ ਹੋ ਗਏ ਨੇ, ਤੇ ਪਰਾਲਬਦ ਦਾ ਹੈ ਕਿ ਇਕੱਠੀਆਂ ਹੋਇਆਂ ਕਰਕੇ ਜੋ ਸਾਨੂੰ ਮਿਲ ਰਿਹਾ ਹੈ। ਥੋੜਾ ਜਿਹਾ ਫਿਰ ਨੂੰ ਸੌਖਾ ਕਿ ਕਿਰਿਆਮਾਨ ਕਰਮ, ਅਸੀਂ ਹੁਣ ਵੀ ਕਰਮ ਕਰਨੇ ਪਏ, ਇਹ ਵਰਤਮਾਨ ਨੇ, ਪਰ ਜਦੋਂ ਜਿਹੜਾ ਦਿਨ ਕੱਲ ਲੰਘੇ, ਸਮਝਿਓ ਬੇਨਤੀ, ਉੱਥੇ ਕਰਮ ਕਿਰਿਆਮਾਨ ਕੀਤੇ, ਪਰ ਅੱਜ ਜਿਹੜੇ ਕੱਲ ਕੀਤੇ ਕਰਮ ਸਨ ਉਹ ਸੰਚਿਤ ਹੋ ਗਏ ਨੇ। ਅੱਜ ਜਿਹੜੇ ਕਰਮ ਕਰਨੇ ਪਏ ਆ ਕਿਰਿਆਮਾਨ ਨੇ, ਕੱਲ ਨੂੰ ਦੂਜਾ ਦਿਨ ਆਏਗਾ ਅੱਜ ਦੇ ਕਰਮ ਸੰਚਿਤ ਹੋ ਜਾਣਗੇ, ਇਕੱਠੇ ਹੋ ਜਾਣਗੇ। ਇਹ ਸੰਚਿਤ ਕਰਮ ਨੇ, ਕਿਰਿਆਮਾਨ ਕਰਮ ਜੋ ਵਰਤਮਾਨ ਨੇ, ਤੇ ਪਰਾਲਬਧ ਉਹ ਸੰਚਿਤ ਕਰਮਾਂ ਵਿੱਚੋਂ ਪਰਾਲਬਧ ਬਣਦੀ ਏ, ਕਿਰਿਆਮਾਨ ਕਰਨਾ ਵੀ ਕਰਮਾਂ ਵਿੱਚੋਂ ਸੰਚਿਤ ਕਰਮ ਬਣਦੇ ਨੇ। ਇਉਂ ਸਮਝੋ ਕਿ ਤਿੰਨਾਂ ਦਾ ਇੱਕ ਵ੍ਰਿਤਾਕਾਰ ਘੇਰਾ ਚੱਲ ਰਿਹਾ ਹੈ, ਕਿਰਿਆਮਾਨ ਸੰਚਿਤ ਨੇ, ਸੰਚਿਤ ਪਰਾਲਬਧ। ਹੁਣ ਜਿਹੋ ਜਿਹਾ ਬੰਦੇ ਦੇ ਅੰਦਰ ਦੀ ਚਿਤਵਨੀ ਹੈ ਨਾ, ਕਿਉਂ ਕਿਹਾ ਜਾਂਦਾ ਹੈ ਆਪਣੀ ਸੋਚ ਨੂੰ ਠੀਕ ਕਰੋ। ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਨੀਅਤ ਸ਼ਬਦ ਵਰਤਦੇ ਕਿ ਬੰਦਿਆ ਜੇ ਤੇਰੀ ਨੀਅਤ ਸਾਫ ਨਹੀਂ ਨਾ ਤੇ ਤੇਰੇ ਪੱਲੇ ਕੁਛ ਨਹੀਂ ਪੈਣਾ। ਸਾਹਿਬ ਨੇ ਬਾਣੀ ਵਿੱਚ ਬੜੀ ਵਾਰੀ ਇਹ ਸ਼ਬਦ ਵਰਤੇ, ਕਹਿਣ ਲੱਗੇ ਨੀਅਤ ਅੰਦਰ ਦੀ ਸੋਚ, ਅੰਦਰ ਦੇ ਫੁਰਨੇ, ਅੰਦਰ ਦੇ ਖਿਆਲ, ਜੋ ਅਸੀਂ ਚਿਤਵਨੇ ਆ, ਰੋਜ਼ ਚਿਤਵਨੇ ਆ, ਰੋਜ਼ ਯਾਦ ਕਰਨੇ ਆ, ਮਾੜਾ ਚਿਤਵਦਿਆਂ ਚਿਤਵਦਿਆਂ ਇੱਕ ਦਿਨ ਬੰਦਾ ਮਾੜਾ ਕਰਮ ਕਰ ਪੈਂਦਾ, ਮਾੜੇ ਕਰਮ ਦਾ ਪ੍ਰਭਾਵ ਅੰਦਰ ਬਣ ਕੇ ਸੰਸਕਾਰ ਬਣ ਜਾਂਦਾ, ਜਿਹੋ ਜਿਹਾ ਸੰਸਕਾਰ ਬਣਦਾ ਵਾਸ਼ਨਾ, ਉਹ ਜਿਹਾ ਅਗਲਾ ਜਨਮ ਬਣ ਜਾਂਦਾ। ਸਤਿਗੁਰੂ ਦੀ ਬਾਣੀ ਵਿੱਚੋਂ ਦੇਖੀ, ਇਹਨੂੰ ਕਿਸੇ ਦੇ ਧਰਮ ਵਿੱਚੋਂ ਲਈ ਕੋਈ ਚੀਜ਼ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦੇ ਨੇ, ਭਾਈ ਗੁਰਦਾਸ ਸਾਹਿਬ ਦੀਆਂ ਦੋ ਤੁਕਾਂ ਨੇ ਉਹਨਾਂ ਦੀ ਪਹਿਲੀ ਵਾਰ ਦੀ, ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ, ਮੇਰ ਦਾ ਅਰਥ ਮੇਰੂ ਆਤਮਾ, ਜੁਗ ਜੁਗ ਦਾ ਅਰਥ ਜਨਮ, ਹਰ ਇੱਕ ਜਨਮ ਅੰਦਰ ਜੋ ਮੇਰੇ ਸਰੀਰ ਦਾ ਸ਼ਿਕਰ ਹੈ ਆਤਮਾ ਹੈ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ, ਵਾਸ਼ਨਾ ਜੋ ਅੰਦਰ ਸੀ ਵਾਸ਼ਨਾ। ਹਾਲਾਂਕਿ ਗੁਰੂ ਇਤਿਹਾਸ ਨੇ ਤਾਂ ਸਿੱਧ ਕੀਤਾ ਕਿ ਜੈਸੀ ਵਾਸ਼ਨਾ ਰੱਖ ਕੇ ਬੰਦੇ ਦੇ ਪ੍ਰਾਣ ਨਿਕਲਦੇ ਨੇ, ਅਗਲਾ ਜਨਮ ਉਹਦਾ ਉਹ ਕੁਛ ਹੀ ਹੈ। ਕਿਵੇਂ? ਜੇ ਹਜ਼ੂਰ ਲਾਹੌਰ ਜਾਂਦੇ ਨੇ ਤੇ ਦੁਨੀ ਚੰਦ ਵਰਗਾ ਸ਼ਰਾਧ ਕਰਕੇ ਕਹਿੰਦਾ ਬਾਪੂ ਨੂੰ ਸ਼ਰਾਧ ਖਵਾਨਾ ਵਾ, ਤੇ ਇਤਿਹਾਸ ਦੀ ਇਸ ਚੈਪਟਰ ਨੂੰ, ਇਸ ਅਧਿਆਏ ਨੂੰ ਜਿੰਨਾ ਮਰਜ਼ੀ ਕੋਈ ਤਰਕ ਕਰਕੇ ਖਿੱਚੀ ਜਾਏ, ਪਰ ਇਹ ਗੱਲ ਸਪਸ਼ਟ ਕਰ ਰਹੇ ਨੇ ਜੋ ਗੁਰਮਤ ਨੇ ਕਿਹਾ, ਜੈਸੀ ਵਾਸਨਾ ਨਾਲ ਮਰਿਆ ਉਹ ਕੁਝ ਅਗਲਾ ਜਨਮ। ਉਹਨੇ ਕਿਹਾ ਪਿਓ ਦਾ ਸ਼ਰਾਧ, ਮਹਾਰਾਜ ਜੀ ਨੇ ਕਿਹਾ ਖੀਰ ਪਕੌੜੇ ਤਿਆਰ ਕਰੀ ਬੈਠਾ, ਤੇਰਾ ਬਾਪ ਤਾਂ ਬਘਿਆੜ ਬਣਿਆ, ਵਿਚਾਰਾ ਬੁੱਢਾ ਹੋ ਗਿਆ, ਕਈ ਦਿਨ ਮਾਸ ਨਹੀਂ ਮਿਲਿਆ। ਉਹਨੇ ਕਿਹਾ ਜੀ ਉਹ ਤਾਂ ਦਾਨ ਪੁੰਨ ਬੜਾ ਕਰਦਾ ਸੀ, ਇਹ ਸ਼ਬਦ ਸਨ। ਮਹਾਰਾਜ ਜੀ ਨੇ ਕਿਹਾ ਜਦੋਂ ਦੇ ਪ੍ਰਾਣ ਨਿਕਲੇ ਉਹਦੇ ਸਵਾਸ ਨਿਕਲੇ, ਸਿਰਫ ਇੱਕ ਵਾਸ਼ਨਾ ਪੈਦਾ ਹੋ ਗਈ ਕਿਸੇ ਘਰ ਚ, ਰਿੱਛ ਦੇ ਕੋਈ ਮਾਸ ਦੀ ਗੰਧ ਉਹਨੂੰ ਆਈ, ਗੰਧ ਆਈ ਨਾਲ ਪ੍ਰਾਣ ਨਿਕਲੇ ਤੇ ਅਗਲਾ ਜਨਮ ਉਹ ਹੀ ਬਣ ਗਿਆ। ਦੇਖ ਜਿਹੋ ਜੀ ਵਾਸ਼ਨਾ ਹੈ ਉਹ ਜਾਂ ਅਗਲਾ ਜਨਮ ਹੈ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ, ਫਿਰ ਵਟਾਈਏ, ਫਿਰ ਵਟਾਈਏ, ਦੁਬਾਰਾ ਦੁਬਾਰਾ ਸਰੀਰ ਵਟਾਉਂਦਾ। ਮਹਾਰਾਜ ਕਹਿੰਦੇ ਨੇ ਗਿਆਨੀ ਹੋਏ ਮਰਮ ਕੋ ਪਾਵੇ, ਪਰ ਜਿਹੜਾ ਗਿਆਨੀ ਉਹਦਾ ਭੇਦੀ ਹੋ ਜਾਂਦਾ। ਆਹ ਇੱਕ ਸ਼ਬਦ ਅਸੀਂ ਸਾਰੇ ਪੜ੍ਹ ਲੈਂਦੇ ਹਾਂ, ਅਰਥ ਮੇਰਾ ਖਿਆਲ ਹੈ ਜ਼ਿਆਦਾ ਮੈਨੂੰ ਡਿਟੇਲ ਚ ਉਹਦੇ ਕਰਨ ਦੀ ਲੋੜ ਨਹੀਂ, ਕਿ ਫੁਰਨਾ ਹੀ ਅਗਲਾ ਸਫ਼ਰ ਬਣ ਜਾਂਦਾ। ਤਾਂ ਹੀ ਤਾਂ ਸਾਹਿਬ ਕਹਿੰਦੇ ਨੇ ਕਿ ਬੰਦਗੀ ਕਰਦਿਆਂ ਕੋਈ ਸਵਾਸ ਨਾ ਖਾਲੀ ਜਾਏ, ਕੀ ਪਤਾ ਕਿਹੜਾ ਸਵਾਸ ਆਖਰੀ ਹੋਵੇ, ਆਖਰੀ ਸਵਾਸ ਵਿੱਚ ਗੁਰੂ ਚੇਤੇ ਆ ਜਾਏ, ਤੇਰਾ ਜਿਉਣਾ ਵੀ ਸਫਲ ਹੋ ਜਾਏ ਤੇ ਮਰਨਾ ਵੀ ਸਫਲ ਹੋ ਜਾਏ। ਸਤਿਗੁਰੂ ਦੇ ਬਚਨ ਨੇ ਕਿ ਅੰਤਕਾਲ ਜੋ ਲਕਸ਼ਮੀ ਸਿਮਰੈ ਕਿਹਾ। ਦੇਖੋ ਸਾਰੇ ਪਵਿੱਤਰ ਸ਼ਬਦ ਨੂੰ ਆਪ ਜੀ ਪੜ੍ਹੋਗੇ ਨਾ ਨਾਲ, ਸਿਮਰੈ ਦਾ ਅਰਥ ਚੇਤਾ, ਫੁਰਨਾ, ਖਿਆਲ, ਸਿਰਫ ਚੇਤਾ ਕੀਤਾ। ਲਕਸ਼ਮੀ ਦਾ ਅਰਥ ਮਾਇਆ, ਅੰਤਲਾ ਸਮਾਂ ਆਇਆ, ਪ੍ਰਾਣ ਨਿਕਲਣ ਲੱਗੇ ਤੇ ਇੱਕੋ ਦਮ ਧਿਆਨ ਚਲਾ ਗਿਆ, ਹਾਏ ਮੈਂ ਤਾਂ ਇੰਨਾ ਰੁਪਈਆ ਇਕੱਠਾ ਕੀਤਾ, ਮੈਨੂੰ ਤੇ ਭੋਗਣ ਦਾ ਮੌਕਾ ਹੀ ਨਾ ਮਿਲਿਆ। ਚੇਤੇ ਆਇਆ ਨਾ, ਫੁਰਨਾ ਪਿਛਾ ਖਿੱਚਲ ਗਿਆ। ਮਹਾਰਾਜ ਕਹਿੰਦੇ ਦੇਖੋ ਕਿ ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਿਮਰੈ ਜੇ ਮਰੈ, ਦੋ ਸ਼ਬਦ ਚੇਤੇ ਰੱਖਿਓ ਬਸ। ਸਾਰੇ ਸ਼ਬਦ ਵੀ ਆਪ ਜੀ ਦੇਖੋਗੇ, ਫੁਰਨਾ ਤੇ ਨਾਲ ਮੌਤ। ਫੁਰਨਾ ਆਇਆ ਧਨ ਦਾ, ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਤੇ ਕੀ ਹੋਇਆ, ਸਰਪ ਜੋਨ ਵੱਲ ਵੱਲ ਉਤਰੈ, ਸੱਪ ਬਣ ਕੇ ਖਜ਼ਾਨਿਆਂ ਤੇ ਤੁਰਿਆ ਫਿਰਦਾ। ਕਿਉਂਕਿ ਫੁਰਨਾ ਸੀ, ਮਨੁੱਖਾ ਦੇਹ ਨਹੀਂ ਮਿਲੀ, ਸੱਚ ਇਹ ਵੀ ਉਹਦੇ ਨਾਲ ਸਰਪ ਦੀ ਜੋਨ ਮਿਲ ਗਈ, ਤੇ ਸਰਪ ਦੀ ਜੋਨ ਨਾਲ ਖਜ਼ਾਨਿਆਂ ਤੇ ਕਹਿੰਦੇ ਨੇ ਸੱਪ ਬਹਿੰਦਾ। ਅਰੀ ਬਾਈ ਭਗਤ ਤਰਲੋਚਨ ਗੁਜਰੀ ਰਾਗ, ਅਰੀ ਬਾਈ ਬਾਈ ਦਰ ਤੇ ਭੈਣੇ, ਗੋਬਿੰਦ ਨਾਮ ਮਤ ਬਿਸਰੈ ਰਹਾਉ। ਅੰਤਕਾਲ ਜੋ ਇਸਤਰੀ ਸਿਮਰੈ ਫਿਰ ਫੁਰਨਾ, ਅੰਤਲੇ ਸਮੇਂ ਇਸਤਰੀ ਦਾ ਅਰਥ ਇੱਥੇ ਮੈਂ ਸਿੱਧੇ ਜਿਹੇ ਸਪਸ਼ਟ ਸ਼ਬਦ ਵਰਤਿਆਂ, ਕੇਵਲ ਮਰਦਾਵੇਂ ਚੋਲੇ ਲਈ ਨਹੀਂ, ਇਹਦੇ ਅਰਥ ਇਸ ਤਰ੍ਹਾਂ ਲਈਏ ਕਿ ਜਿਹੜਾ ਬੰਦਾ ਅੰਤਲੇ ਸਮੇਂ ਮੰਦ ਵਾਸ਼ਨਾ ਨੂੰ ਰੱਖ ਕੇ ਪ੍ਰਾਣ ਨਿਕਲਦੇ ਨੇ ਤੇ ਅਗਲਾ ਜਨਮ ਉਹ ਸਾਰੀ ਵਾਸ਼ਨਾ ਹੀ ਭੋਗਦਾ ਰਹਿੰਦਾ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸ਼ਵਾ ਜੋਨ ਵੱਲ ਵੱਲ। ਮਹਾਰਾਜ ਨੇ ਕਿਹਾ ਇੱਕ ਜਨਮ ਚ ਵੀ ਨਹੀਂ। ਦੇਖੋ ਇੱਕ ਫੁਰਨਾ ਕਿੰਨਾ ਕੁ ਖੁਆਰ ਕਰਦਾ, ਉੱਥੇ ਕਿਹਾ ਸਰਪ ਜੋਨ ਵੱਲ ਵੱਲ, ਦੁਬਾਰਾ 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 ਦੁਬਾਰਾ, ਤੇ ਸੋਚਣਾ ਮਨਾ। ਸਵੇਰ ਦਾ ਸ਼ਬਦ ਪੜ੍ਹਦੇ ਆ, ਇੱਕ ਫੁਰਨਾ ਕਈ ਜਨਮਾਂ ਦਾ ਸਬਰ ਕਰਾ ਦਿੰਦਾ। ਵੱਲ ਵੱਲ ਦਾ ਅਰਥ ਇੱਕ ਨਹੀਂ, ਦੁਬਾਰਾ ਦੁਬਾਰਾ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸ਼ਵਾ ਜੋਨ ਵੱਲ ਵੱਲ ਉਤਰ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਜੇ ਅੰਤਲੇ ਸਮੇਂ ਨਿਆਣੇ ਚੇਤੇ ਕਰਦਾ ਮਰ ਜਾਏ, ਸੂਕਰ ਜੋਨ ਵੱਲ ਵੱਲ ਉਤਰੈ, ਫੁਰਨਾ ਹੈ ਮਰੈ ਤੇ ਨਾਲ ਹੀ ਅੱਗੇ ਵੱਲ ਵੱਲ, ਉਹਦਾ ਲੇਖਾ ਬਣ ਗਿਆ। ਅੰਤਕਾਲ ਜੋ ਮੰਦਰ ਸਿਮਰੈ, ਆਪਣਾ ਘਰ ਹੀ ਚੇਤਾ ਕਰਦਾ ਮਰ ਜਾਏ ਕਿ ਇੰਨੀ ਮਿਹਨਤ ਨਾਲ ਬਣਾਇਆ, ਰਹਿਣ ਦਾ ਮੌਕਾ ਨਹੀਂ ਮਿਲਿਆ। ਤੇ ਕਈ ਐਸੀਆਂ ਘਟਨਾਵਾਂ ਨੇ, ਇਹਨੂੰ ਅੱਜ ਸਾਇੰਸ ਸਵੀਕਾਰ ਰਹੀ ਹੈ ਕਿ ਜਿਨ੍ਹਾਂ ਘਰਾਂ ਵਿੱਚ ਘਰਾਂ ਦੇ ਖੌਕੇ ਲੈਂਦਿਆਂ ਮੌਤ ਹੋਈ, ਉਹ ਲੋਕ ਕਈ ਵਿੱਚ ਘਰਾਂ ਵਿੱਚ ਆਪਣੀ ਝਲਕਾਂ ਮਾਰਦੇ ਰਹਿੰਦੇ, ਰੂਹ ਭਟਕਦੀ ਹੈ, ਉਹਨੂੰ ਟਿਕਾਣਾ ਨਹੀਂ ਮਿਲਦਾ। ਸਾਹਿਬ ਕਹਿੰਦੇ ਨੇ ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਉਲ ਉਤਰੈ। ਹੁਣ ਮਹਾਰਾਜ ਦੱਸੋ, ਫੁਰਨਾ ਹੀ ਜੇ ਲਕਸ਼ਮੀ ਸਿਮਰੇ ਤੇ ਸਰਪ ਜੋਨ, ਜੇ ਇਸਤਰੀ ਸਿਮਰੇ ਵੇਸ਼ਵਾ, ਜੇ ਪੁੱਤਰ ਸਿਮਰੇ ਸੂਕਰ ਜੋਨ, ਜੇ ਘਰ ਸਿਮਰੇ ਤੇ ਇਹਨੂੰ ਪ੍ਰੇਤ, ਤੇ ਮਹਾਰਾਜ ਕਹਿੰਦੇ ਨੇ ਅੰਤਕਾਲ ਜੋ ਨਾਰਾਇਣ ਸਿਮਰੈ, ਜਿਹੜਾ ਅੰਤਲੇ ਸਮੇਂ ਵਾਹਿਗੁਰੂ ਨੂੰ ਚੇਤੇ ਕਰੇ, ਪਰਮਾਤਮਾ ਨੂੰ ਯਾਦ ਕਰੇ, ਉਹਦਾ ਸਿਮਰਨ ਕਰੇ। ਇਹ ਕਾਰਨ ਕਿ ਅਨੇਕਾਂ ਗੁਰਸਿੱਖ ਮਿਲਣਗੇ ਜਦੋਂ ਸਰੀਰ ਤਿਆਗਦੇ ਨੇ ਨਾ, ਇੱਕ ਉਹਨਾਂ ਦਾ ਬੋਲ ਘੱਟ, ਬੋਲਦੇ ਘੱਟ ਨੇ, ਜ਼ਿਆਦਾ ਉਹ ਬਾਹਰ ਮੁਖੀ ਬਿਰਤੀ ਚ ਵਿਚਰਦੇ ਨਹੀਂ, ਆਪਣੇ ਆਪ ਨੂੰ ਸੰਕੋਚੀ ਜਾਂਦੇ ਨੇ, ਸੰਕੋਚੀ ਜਾਂਦੇ ਨੇ, ਤੇ ਕਈ ਵਾਰੀ ਦਾਸ ਬੇਨਤੀ ਕਰਦਾ ਜਾਣਾ ਸਭ ਨੇ ਕਹਿ ਜੇਕਰ ਕਿਸੇ ਦਾ ਪਤਾ ਲੱਗ ਜਾਏ ਉਹ ਤਾਂ ਪਤਾ ਹੀ ਨਹੀਂ ਕਿ ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ ਬੈਠੇ ਆ ਕੀ ਪਤਾ ਅੰਤਲਾ ਸਮਾਂ ਕਿਹੜੇ ਪੜਾਂ ਤੇ ਹੋਣਾ ਕਿਵੇਂ ਜਾਣਾ ਹੈ ਪਰ ਜੇ ਪਤਾ ਲੱਗ ਜਾਏ ਵੀ ਇਹ ਘਰ ਦਾ ਜੀ ਜਾ ਰਿਹਾ ਤੇ ਫਿਰ ਮਨਾ ਉਹਦੇ ਕੰਨਾਂ ਵਿੱਚ ਪੁੱਤ ਪੋਤਿਆਂ ਦੀਆਂ ਆਵਾਜ਼ਾਂ ਨਹੀਂ ਉਹਦੇ ਕੰਨਾਂ ਵਿੱਚ ਧੀਆਂ ਦੋਹਤਿਆਂ ਦੀਆਂ ਆਵਾਜ਼ਾਂ ਨਹੀਂ ਉਹਦੇ ਕੰਨਾਂ ਵਿੱਚ ਪਰਿਵਾਰ ਦੇ ਜੀ ਦੀਆਂ ਮੋਹ ਦੀਆਂ ਨਾਦ ਧੁਨਾ ਨਹੀਂ ਉਹਦੇ ਕੰਨਾਂ ਵਿੱਚ ਕਿਤੇ ਗੁਰੂ ਕੀ ਬਾਣੀ ਪਾ ਅੰਤਲਾ ਸਮਾਸ ਕਿਤੇ ਬਾਣੀ ਸੁਣਦਿਆਂ ਨਿਕਲ ਜਾਏ ਤੇ ਇੱਕ ਫੁਰਨੀ ਉਹਦੇ ਅੱਗੇ ਨੂੰ ਸਵਾਰਦਾ ਅਜਾਮਲ ਪਾਪੀ ਜਗ ਜਾਣੇ ਇੱਕ ਨਿਮਕ ਹੀ ਨਿਮਕ ਹੀ ਸੀ ਫੁਰਨਾ ਨਿਮਕ ਇਹ ਖਿਆਲ ਹੀ ਆਇਆ ਨਾ ਸਾਹਿਬ ਕਹਿੰਦੇ ਨੇ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਏ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੇ ਪਰ ਬੇਨਤੀ ਹੈ ਕਿ ਇੱਕ ਫੁਰਨਾ ਹੀ ਅੱਗੇ ਸਫ਼ਰ ਤੈਅ ਕਰਦਾ ਹੈ ਜਨਮ ਦਾ ਹੁਣ ਆਹ ਜਿਹੜੇ ਜੀਵ ਆਤਮਾ ਸਰੀਰ ਵਿੱਚ ਆਪਾਂ ਜਿੰਨੇ ਬੈਠੇ ਹੋ ਸਕਦਾ ਕੋਈ ਪਹਿਲੀ ਵਾਰ ਦੇਹ ਲੈ ਕੇ ਆਇਆ ਹੋਵੇ ਹੋ ਸਕਦਾ ਕਈ ਜਨਮਾਂ ਦਾ ਤੁਰਿਆ ਹੋਵੇ ਤੇ ਜਿਹੜਾ ਪਰਮਾਤਮਾ ਦੀ ਭਗਤੀ ਵੀ ਜੁੜਦੇ ਨੇ ਨਾ ਉਹਨਾਂ ਦੀ ਤਕਰੀਬਨ ਪਿਛਲੇ ਜਨਮਾਂ ਦੀ ਇਬਾਦਤ ਬੰਦਗੀ ਜਿਹੜੀ ਹੈ ਉਹ ਨਾਲ ਚੱਲਦੀ ਅਸੀਂ ਬਾਣੀ ਚੋ ਥੋੜਾ ਜਿਹਾ ਦੇਖੀ ਹਾਂ ਆਇਆ ਦੂਰੋਂ ਚੱਲ ਕੇ ਮੈਂ ਦੂਰੋਂ ਤੁਰ ਕੇ ਆਇਆ ਕਿੰਨੀ ਕੁ ਦੂਰੋਂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨਾਂ ਤੋਂ ਸ਼ੁਰੂ ਕਰੀਏ ਸਾਹਿਬ ਕਹਿੰਦੇ ਨੇ ਘਰ ਚ ਮਾਂ ਹੈ ਪਿਤਾ ਹੈ ਬੱਚੇ ਨੇ ਕਹਿੰਦੇ ਨੇ ਕਦੀ ਇਕਾਂਤ ਚ ਪੁੱਛ ਕਿ ਜਿਸ ਮਾਂ ਨੇ ਤੈਨੂੰ ਜਨਮ ਦਿੱਤਾ ਇਹ ਕਦੋਂ ਦੀ ਤੇਰੇ ਨਾਲ ਤੁਰੀ ਆਉਂਦੀ ਹੈ ਇਸ ਜਨਮ ਕੇ ਪਿਛਾ ਵੀ ਜਿਹੜਾ ਬਾਪ ਤੈਨੂੰ ਪਿਤਾ ਸਿੱਖਿਆ ਦੇ ਰਿਹਾ ਮੈਨੂੰ ਦੱਸ ਕੇ ਮਨਾ ਇਹ ਕਦੋਂ ਦਾ ਨਾਲ ਤੁਰਿਆ ਆਉਂਦਾ ਹੈ ਫਿਰ ਮਹਾਰਾਜ ਆਪਣੇ ਆਪ ਨੂੰ ਸਵਾਲ ਕਰਦੇ ਨੇ ਸਮਝਾਉਂਦੇ ਸਾਨੂੰ ਨੇ ਕਿ ਮਾਂ ਦੇ ਉਧਰ ਵਿੱਚ ਰਹਿ ਪਾਣੀ ਦਾ ਬੁਲਬਲਾ ਸੈ ਨਿੱਕਾ ਜਿਹਾ ਤੈਨੂੰ ਉਸ ਉਧਰ ਦੀ ਅੱਗ ਵਿੱਚ ਰੱਖਿਆ ਤੇ ਘੱਟੋ ਘੱਟ ਕਦੀ ਇਕਾਂਤ ਵਿੱਚ ਪੁੱਛ ਲਿਆ ਕਰ ਮੈਂ ਧਰਤੀ ਤੇ ਕਰਨ ਕੀ ਆਇਆ ਕੱਤ ਕੀ ਮਾਈ ਬਾਪ ਕੱਤ ਕੇਰਾ ਹਾਂ ਆਇਆ ਦੂਰੋਂ ਚੱਲ ਕੇ ਸਿੱਖਾਂ ਇਹ ਮੈਂ ਕਹਿੰਦਾ ਜਾਗਿਆ ਹੋਇਆ ਜਗਿਆਸੂ ਜਿਹਨੂੰ ਇਹ ਪਤਾ ਲੱਗ ਗਿਆ ਮੇਰਾ ਅੰਦਰ ਕਈ ਜਨਮਾਂ ਦਾ ਸਫ਼ਰ ਕਰ ਰਿਹਾ ਨਹੀਂ ਤੇ ਬੰਦਿਆਂ ਨੂੰ ਪਤਾ ਹੀ ਨਹੀਂ ਇੱਕ ਵਿਦਵਾਨ ਨੇ ਲਿਖਿਆ ਸੀ ਸ਼ਾਇਰ ਨੇ ਉਹ ਲਿਖਦਾ ਹੈ ਕਿਆ ਅਹਿਬਾਬ ਕਹੇ ਕਹਿੰਦਾ ਵੀ ਕੀ ਦੱਸਾਂ ਆਪਣੇ ਦੋਸਤਾਂ ਦੇ ਬਾਰੇ ਕਿਆ ਕਾਰੇ ਨੁਮਾ ਕਰ ਗਏ ਬੀ ਏ ਕੀਆ ਨੌਕਰ ਹੋਵੇ ਪੈਨਸ਼ਨ ਮਿਲੀ ਫਿਰ ਮਰ ਗਏ ਕਹਿੰਦਾ ਆਹ ਕੁਝ ਬੰਦਿਆਂ ਨੇ ਕੀਤਾ ਅਹਿਬਾਬ ਦਾ ਅਰਥ ਬਹੁ ਵਚਨ ਫਾਰਸੀ ਦਾ ਸ਼ਬਦ ਮੈਂ ਆਪਣੇ ਮਿੱਤਰਾਂ ਬਾਰੇ ਕੀ ਕਹਾਂ ਕਿਆ ਅਹਿਬਾਬ ਕਹੇ ਕਿਆ ਕਾਰੇ ਨੁਮਾ ਕਰ ਗਏ ਕੀ ਕੰਮ ਕਰਕੇ ਗਏ ਕਹਿਣ ਲੱਗੇ ਬੀ ਏ ਕੀਆ ਉੱਥੇ ਬੀ ਏ ਕਰਦੇ ਬੀ ਏ ਕੀਆ ਨੌਕਰ ਹੋਵੇ ਪੈਨਸ਼ਨ ਮਿਲੀ ਫਿਰ ਮਰ ਗਏ ਅੰਦਰ ਦਾ ਤਾਂ ਕੁਝ ਕਰਕੇ ਨਹੀਂ ਗਏ ਮਨੋਰਥ ਕੀ ਕਹੇ ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਪਹਿਲਾਂ ਪਿਆਰ ਲੱਗਾ ਥਣ ਦੁੱਧ ਕੀ ਕਰਕੇ ਗਿਆ ਤੂੰ ਇਹ ਸਾਰੇ ਦੇਖ ਲਓ ਕੋਈ ਆਪਣੇ ਲਈ ਕੀਤਾ ਪਹਿਲਾਂ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੁੱਧ ਤੀਜਾ ਭਈਆ ਭਾਬੀ ਬੇਬ ਚੌਥਾ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੇ ਜਾਤ ਸੱਤਵੇਂ ਸਾਂਝ ਕੀਆ ਕਰ ਵਾਸ ਅੱਠਵੇਂ ਕ੍ਰੋਧ ਵਾ ਤਨ ਨਾਸ ਨੌਵੇਂ ਧੌਲੇ ਉਬੇ ਸਾਂ ਦਸਵੇਂ ਦੱਦਾ ਹੋਆ ਸਵਾ ਕਰਕੇ ਕੀ ਗਿਆ ਬਈ ਕਿਣੋ ਦਸਾਂ ਸਾਲਾਂ ਦਸ ਪੜਾਅ ਲੰਘੇ ਦਸ ਦਸ ਸਾਲ ਤੇਰੇ ਲੰਘ ਗਏ ਦਸ ਬਾਲ ਤਨ ਬੀ ਸਰਵਨ ਤੀਸਾ ਕਾ ਸੁੰਦਰ ਕਹਾਵੇ ਚਾਲੀਸੀ ਪੁਰ ਹੋਏ ਪਚਾਸੀ ਪਗ ਕਿਸੈ ਸੱਠੀ ਕਾ ਵਡੇਪਾ ਆਵੇ ਸੱਤਰ ਕਾ ਮਤਕੀਨ ਅਸੀਆਂ ਕਾ ਵਿਹਾਰ ਨਾ ਪਾਵੇ ਨਵੇ ਕਾ ਸੇਜ ਆਸਨੀ ਸੇਜ ਹਸਨੀ ਮੂਲ ਨਾ ਜਾਣੇ ਅਪ ਬਲ ਟੰਡੋਲਮ ਢੁੰਡਮ ਡੁੱਟ ਮੈਂ ਨਾਨਕ ਜਗ ਧੋਵੇ ਕਾ ਧੌਲਰ ਇੱਕ ਉਰਦੂ ਦੇ ਵਿਦਵਾਨ ਨੇ ਲਿਖਿਆ ਕਹਿਣ ਲੱਗਾ ਕੁਛ ਰੋਤੇ ਮੈਂ ਕੱਟ ਗਈ ਕੁਛ ਆਹੋ ਮੈਂ ਕੱਟ ਗਈ ਕੁਛ ਸੋਤੇ ਮੈਂ ਕੱਟ ਗਈ ਕੁਛ ਗੁਨਾਹੋ ਮੈਂ ਕੱਟ ਗਈ ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਜਾ ਲੱਗੇ ਰਾਹੇ ਬਦਲਨੇ ਵਾਲੋ ਕੀ ਰਾਹੋ ਮੈਂ ਕੱਟ ਗਈ ਉਹ ਪੈਂਤੜੀ ਬਦਲਦੇ ਰਹੇ ਅੱਜ ਫਲਾਣੇ ਕੋਲ ਜਾਵਾਂਗੇ ਨਾਮ ਚੱਲ ਗਿਆ ਅੱਜ ਦੂਜੇ ਕੋਲ ਜਾਵਾਂਗੇ ਸੱਚੀ ਗੱਲ ਰਾਹੇ ਬਦਲਨੇ ਵਾਲੋ ਕੀ ਰਾਹੋ ਮੈਂ ਕੱਟ ਗਈ ਆਹ ਬੇਨਤੀ ਕੱਤ ਕੀ ਮਾਈ ਬਾਪ ਕੱਤ ਕੇ ਰਾਹ ਕਿਦੂ ਥਾਵੋ ਖਮ ਆਏ ਕਿਸ ਥਾਂ ਤੋਂ ਆਏ ਆ ਪਤਾ ਅਗਨ ਬਿੰਬ ਅਗਨ ਮਾਂ ਦੇ ਉਧਰ ਦੀ ਅੱਗ, ਨਿੱਕਾ ਜਿਹਾ ਬੁਲਬੁਲਾ, ਨਿੱਕਾ ਜਿਹਾ ਜੀਵ ਖੁਰਦਬੀਨ ਨਾਲ ਦਿਸਦਾ, ਅਗਨ ਬੀਮ ਅਗਲ ਬਿੰਬ ਜਲ ਭੀਤਰ ਨਿਪਜੇ, ਪਾਣੀ ਚ ਪੈਦਾ ਹੋਇਆ, ਕਾਹੇ ਕੰਮ ਉਪਾਏ, ਕਾਹੇ ਕੰਮ ਆਏ ਆਇਆ ਤੂੰ ਕਿਸ ਮਨੋਰਥ ਲਈ ਆਇਆ ਹੈ। ਸਾਹਿਬ ਕਹਿੰਦੇ ਨੇ ਕਿਸ ਵਾਸਤੇ ਤੂੰ ਆਇਆ ਹੈ, ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ, ਕਾਹਦੇ ਲਈ ਤੂੰ ਆਇਆ ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗਣ ਮੇਰੇ, ਖੋ ਆਇਆ ਦੂਰੋਂ ਕਿੱਥੋਂ ਆਇਆ, ਕੇਤੇ ਰੁੱਖ ਬਿਰਖ ਹਮ ਚੀਨੇ, ਗੁਰਸਿੱਖਾ ਬੜੀ ਦੂਰ ਤੋਂ ਆਇਆ ਹੂੰ, ਆ ਜਿਹੜਾ ਰੁੱਖ ਬਾਹਰ ਖਲੋਤਾ, ਸਰਦੀ ਗਰਮੀ ਲੂ ਬਾਰਿਸ਼ ਸਭ ਕੁਝ ਆਪਣੇ ਤਨ ਤੇ ਹੰਢਾਉਂਦਾ, ਮੇਰਾ ਅੰਦਰ ਕਹਿੰਦਾ ਮੈਂ ਇਹਦੀ ਜੋਨ ਵੀ ਭੋਗ ਕੇ ਆਇਆ, ਬੜੀ ਦੂਰ ਤੋਂ, ਸਤਿਗੁਰੂ ਦੇ ਸ਼ਬਦ ਨੇ, ਹਉ ਆਇਆ ਦੂਰੋਂ ਚੱਲ ਕੇ, ਕੇਤੇ ਰੁੱਖ ਬਿਰਖ ਹਮ ਚੀਨੇ, ਅਸੀਂ ਦੇਖੇ ਕੇਤੇ ਪਸ਼ੂ ਉਪਾਏ, ਪਤਾ ਨੀ ਕਿੰਨੀਆਂ ਕੁ ਜੋਨਾਂ ਪਸ਼ੂਆਂ ਦੀਆਂ ਵਿੱਚ ਰਹੇ। ਇਸੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕੇਤੇ ਰੁੱਖ ਬਿਰਖ ਹਮ ਚੀਨੇ, ਇਹਦਾ ਵਿਸਤਾਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ, ਹੁਣ ਕਈ ਜਨਮ ਪੈ ਕੀਟ ਪਤੰਗਾ, ਇੱਕ ਕੀੜੇ ਤੇ ਦੂਜੇ ਪਤੰਗੇ, ਕੀੜਾ ਥੱਲੇ ਚੱਲਣ ਵਾਲਾ ਹੁੰਦਾ, ਪਤੰਗਾ ਜਿਹਦੇ ਖੰਭ ਹੁੰਦੇ ਉੱਡਦਾ, ਤੇ ਇੱਕ ਜਨਮ ਨੀ ਕਿਹਾ, ਕਹਿੰਦੇ ਜਿਹੜਾ ਅੱਜ ਬੰਦਾ ਬਣ ਕੇ ਬੈਠਾ ਹੈ ਨਾ ਤੂੰ, ਆ ਜਿਹੜੇ ਕੀੜੇ ਚਾਰ ਚੁਫੇਰੇ ਦਿਸਦੇ ਨੇ ਇਹ ਸਾਰੇ ਹੰਢਾ ਕੇ ਆਇਆ, ਕਈ ਜਨਮ ਕੀੜਿਆਂ ਦੇ, ਕਈ ਜਨਮ ਪਤੰਗਿਆਂ ਦੇ, ਮਹਾਰਾਜ ਕਹਿੰਦੇ ਨੇ ਕਈ ਜਨਮ ਮੱਛੀਆਂ ਦੇ, ਕਈ ਜਨਮ ਹਿਰਨਾਂ ਦੇ, ਕਈ ਜਨਮ ਹਾਥੀਆਂ ਦੇ, ਕਈ ਜਨਮ ਘੋੜਿਆਂ ਦੇ, ਕਈ ਜਨਮ ਬਲਦਾਂ ਦੇ। ਸਾਹਿਬ ਕਹਿੰਦੇ ਨੇ ਇੱਥੇ ਬਸ ਨਹੀਂ, ਆ ਜਿਹੜੇ ਪਹਾੜ ਦਿਸਦੇ ਨੇ ਕਈ ਜਨਮ ਇਸ ਜੜ ਪਹਾੜੀਆਂ ਦੇ ਰੂਪ ਵਿੱਚ, ਕਈ ਜਨਮ ਮਾਤਾ ਦੇ ਉਧਰ ਵਿੱਚ ਸ਼ੀਨ ਹੋ ਗਏ, ਮੌਕਾ ਹੀ ਨਾ ਮਿਲਿਆ, ਕਈ ਜਨਮ ਆ ਬਨਸਪਤੀ, ਹਉ ਆਇਆ ਦੂਰੋਂ ਚੱਲ ਕੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ, ਚਿਰੰਕਾਲ ਇਹ ਦੇ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ, ਕਈ ਜਨਮ ਸ਼ੈਲ ਗਿਰ ਕਰਿਆ ਸਿੱਖਾਂ, ਖਉ ਆਇਆ ਦੂਰੋਂ ਚੱਲ ਕੇ, ਮੈਂ ਆ ਕੁਝ ਲੰਘ ਕੇ ਆਇਆ, ਕਈ ਜਨਮ ਸ਼ੈਲ ਗਿਰ ਕਰਿਆ, ਕਈ ਜਨਮ ਗਰਭ ਖਿਰ ਖਿਰਿਆ, ਕਈ ਜਨਮ ਸਾਹ ਕਰੂ ਪਾਇਆ, ਲੱਖ ਚੁਰਾਸੀ ਜੋਨ ਪਰਮਾਇਆ। ਸਾਹਿਬ ਕਹਿੰਦੇ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ। ਦੇਖੋ ਪਸ਼ੂ ਦੀ ਹਾਲਤ ਬੰਦਾ ਥੋੜਾ ਜਿਹਾ ਸਮਝੇ, ਸ਼ਾਇਦ ਇੱਕ ਵਾਰ ਇੱਥੇ ਪਿਛਲੇ ਸਾਲ ਅਰਜ਼ ਕੀਤੀ ਸੀ, ਮਾਨਵ ਦੇਹੀ ਸਭ ਤੋਂ ਵੱਡੀ ਪਰਮਾਤਮਾ ਦੀ ਦਾਤ ਹੈ। ਮਹਾਰਾਜ ਜੀ ਨੇ ਇਹਨੂੰ ਸਰਦਾਰ ਕਿਹਾ ਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ, ਸਰਦਾਰ ਹੀ ਹੈ ਨਾ। ਹੁਣ ਜੇ ਬਾਕੀਆਂ ਨੂੰ ਪੁੱਛ ਕੇ ਦੇਖੋ, ਬਾਕੀ ਜੂਨਾਂ ਇਹਦੇ ਹੱਕ 'ਚ ਵੋਟ ਕਦੀ ਨਹੀਂ ਦੇਣਗੀਆਂ, ਹੈ ਸਰਦਾਰ ਪਰ ਜਿੰਨਾ ਤੰਗ ਇਹਨੇ ਬਾਕੀਆਂ ਨੂੰ ਕੀਤਾ ਇੰਨਾ ਕਿਸੇ ਨੇ ਕੀਤਾ ਹੀ ਨਹੀਂ। ਕੁਹਾੜਾ ਲੈ ਕੇ ਹੀ ਰੁੱਖ ਵੱਢਣ ਤੁਰਿਆ ਹੈ, ਕਿਹਦੇ ਹੱਕ 'ਚ ਵੋਟ ਪਾਊਗਾ ਕੋਈ? ਜਿੰਨੇ ਜੀਵ ਨੇ ਉਹਨਾਂ ਨੂੰ ਮਾਰਨ ਇਹ ਤੁਰਿਆ ਹੈ, ਤੇ ਫਿਰ ਕੱਲਾ ਇੱਥੇ ਬਸ ਨਹੀਂ, ਇਹ ਕਿਸੇ ਤੇ ਹੰਸਿਆਰੀ ਬਿਰਤੀ ਨਾਲ ਵਾਰ ਕਰਦਾ ਕਰਦਾ ਅੱਜ ਆਦਮੀ ਆਦਮੀ ਤੋਂ ਇੰਨਾ ਡਰ ਰਿਹਾ, ਜੋ ਕੁਝ ਇਹ ਬਰੂਦ ਉੱਤੇ ਬੈਠਾ ਪਿਆ, ਇਸ ਕਿਸੇ ਹਾਥੀ ਤੋਂ ਸ਼ੇਰ ਤੋਂ ਸੱਪ ਕਰਕੇ ਨਹੀਂ ਬਣਾਏ ਪਰਮਾਣੂ ਬੰਬ, ਬੰਦੇ ਨੇ ਖੁਦ ਬੰਦੇ ਤੋਂ ਡਰ ਕੇ ਬਣਾਏ, ਆਪਣੇ ਆਪ ਤੋਂ ਡਰਨ ਲੱਗ ਪਿਆ ਹੈ। ਇਹ ਰਾਮ ਕੀ ਅੰਸ ਪਰ ਕਿੰਨਾ ਇਹਨੂੰ ਭੈ ਵੇ, ਇੱਕ ਚੱਲੇ ਕੱਜ ਚੱਲ ਜਾਏ ਤੇ ਧਰਤੀ ਦਾ ਵਜੂਦ ਹੀ ਖਤਮ ਹੋ ਜਾਏਗਾ। ਆਇਨਸਟਾਈਨ ਬਾਰੇ ਇਹੀ ਕਿਹਾ ਜਾਂਦਾ ਹੈ, ਉਹਨੂੰ ਇਹੀ ਪੁੱਛਿਆ ਸੀ ਵੀ ਤੀਸਰਾ ਵਿਸ਼ਵ ਯੁੱਧ, ਜਿਹੜੀ ਤੀਸਰੀ ਵਿਸ਼ਵ ਜੰਗ ਹੋਵੇਗੀ ਉਹ ਕੈਸੀ ਹੋਵੇਗੀ? ਉਹਨੇ ਕਿਹਾ ਸੀ ਚੌਥੀ ਕਦੀ ਨਹੀਂ ਹੋਵੇਗੀ। ਉਹਨਾਂ ਕਿਹਾ ਸੀ ਤੀਸਰੀ ਬਾਰੇ ਪੁੱਛਣੇ ਆ, ਉਹ ਕਹਿੰਦਾ ਜੋ ਕੁਝ ਤੀਸਰੀ ਵਿੱਚ ਚੱਲ ਜਾਏਗਾ ਚੌਥੀ ਤੱਕ ਬੰਦੇ ਨੇ ਅੱਪੜਨਾ ਹੀ ਨਹੀਂ, ਧਰਤੀ ਦਾ ਵਜੂਦ ਖਤਮ ਹੋ ਜਾਏਗਾ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਵੱਲ ਆਵਾਂ। ਮਹਾਰਾਜ ਕਹਿੰਦੇ ਦੇਖੋ ਕਿ ਆ ਪਸ਼ੂ ਹੈ, ਹੁਣ ਇਹ ਵੀ ਜੂਨ ਭੋਗ ਰਿਹਾ, ਅਸੀਂ ਮਾਨਵ ਦੇਹੀ ਚ ਬੈਠੇ ਹਾਂ, ਕਿ ਇਸ ਕਰਕੇ ਸਰਦਾਰ ਆ ਸਾਡੇ ਕੋਲ, ਆ ਹੱਥ ਨੇ ਪੈਰ ਨੇ? ਨਹੀਂ, ਹੱਥਾਂ ਪੈਰਾਂ ਨਾਲ ਤੇ ਸ਼ਾਇਦ ਇੱਕ ਬੰਦਾ ਕੁੱਤੇ ਦਾ ਮੁਕਾਬਲਾ ਵੀ ਖਾਲੀ ਨਾ ਕਰ ਸਕੇ ਤਾਕਤ ਕਰਕੇ, ਜੰਗਲੀ ਜਾਨਵਰਾਂ ਦਾ ਵੀ ਨਹੀਂ। ਜੇ ਰਸਾਇਣਿਕ ਤੌਰ ਤੇ ਕੈਮੀਕਲ ਦੇ ਤੌਰ ਤੇ ਸਰੀਰ ਨੂੰ ਦੇਖੋ, ਇਹਦੀ 35,000 ਮੇਰਾ ਖਿਆਲ ਕੀਮਤ ਪੈਗੀ, ਇੱਕ ਨਿਆਣੇ ਦੀ ਕੁਝ ਕੁ ਹਜ਼ਾਰ ਪੈਂਦੀ, ਜੇ ਮੰਨ ਲਿਆ ਜਾਏ ਕਿ ਸਾਰਾ ਸਰੀਰ ਵਿੱਚ ਜਿਹੜਾ ਪਾਣੀ ਤੇ ਆਦਮੀ ਨੂੰ ਪਾਣੀ ਦੇਣਾ ਹੋਵੇ ਇਹਦੀ ਬਾਜ਼ਾਰ ਚ ਕੀਮਤ ਪੁੱਛੋ ਜਿੰਨੇ ਕੁ ਲੀਟਰ ਪਾਣੀ ਉਹ ਸੈਂਕੜੇ ਰੁਪਈਆਂ ਦਾ ਆ ਜਾਂਦਾ ਹੈ ਜੋ ਰਸਾਇਣਿਕ ਤੌਰ ਤੇ ਜਿੰਨਾ ਕੁ ਪਾਣੀ ਬਾਡੀ ਵਿੱਚ ਕਹਿਣਾ ਇੰਨਾ ਕੁ ਸੈਂਕੜੇ ਰੁਪਈਆਂ ਦਾ ਬਾਜ਼ਾਰ ਵਿੱਚ ਹਿੰਦੁਸਤਾਨ ਚ ਮਿਲਦਾ ਹੈ ਤੇ ਜਿੰਨਾ ਕੁ ਖੂਨ ਤੇਰੇ ਅੰਦਰ ਜਿੰਨੇ ਗ੍ਰਾਮ ਹੈ ਬਲੱਡ ਬੈਂਕ ਚ ਪੁੱਛ ਲੈ ਵੀ ਇੰਨੇ ਗ੍ਰਾਮ ਦੇ ਪੈਸੇ ਕਿੰਨੇ ਉਹ ਕਹਿਣਗੇ ਇੰਨੇ ਕੁ ਡਾਲਰ ਦੇ ਦਿਓ ਇੰਨਾ ਖੂਨ ਮਿਲ ਸਕਦਾ ਇਹ ਤੇਰੀ ਵੈਲਿਊ ਹੈ ਤੇ ਜਿੰਨਾ ਤੇਰੇ ਅੰਦਰ ਚਰਬੀ ਹੈ ਤੇ ਵੱਧ ਤੋਂ ਵੱਧ ਕੁਝ ਗਾਚੀਆਂ ਸਾਬਣ ਦੀਆਂ ਬਣ ਜਾਣਗੀਆਂ ਹੋਰ ਕੀ ਜਿੰਨਾ ਕੁ ਤੇਰੇ ਅੰਦਰ ਐਰਨ ਹੈ ਕੋਈ ਦੋ ਚਾਰ ਮੇਖਾਂ ਲੋਹੇ ਦੀਆਂ ਬਣ ਜਾਣਗੀਆਂ ਤੂੰ ਰਸਾਇਣਿਕ ਤੌਰ ਤੇ ਕੋਈ ਜ਼ਿਆਦਾ 2-2.5 ਲੱਖ ਦਾ ਨਹੀਂ ਤੇਰੀ ਕੀਮਤ ਤਾਂ ਹੈ ਕਿਉਂਕਿ ਇਸ ਵਜੂਦ ਵਿੱਚ ਇੱਕ ਜੋਤ ਬਲਦੀ ਪਈ ਹੈ ਜਿਹਦੇ ਸਹਾਰੇ ਤੂੰ ਪਰਮ ਜੋਤ ਵਿੱਚ ਲੀਨ ਹੋ ਸਕਣਾ ਰਸਾਇਣਿਕ ਤੌਰ ਤੇ ਕੀ ਹੈ ਤੇਰੀ ਵੈਲਿਊ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਇਹ ਦੇਖੀ ਉਸ ਪਰਮਾਤਮਾ ਨੇ ਤਰਸ ਕੀਤਾ ਕਿੰਨਾ ਸਬਰ ਕਰਦਿਆਂ ਕਰਦਿਆਂ ਮਿਲੀ ਕਬੀਰ ਸਾਹਿਬ ਨੇ ਇਹਨੂੰ ਕਿਹਾ ਕਹਿਣ ਲੱਗੇ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬੋਹਰੰਗਾ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਇਆ ਖੇ ਪਰਮਾਤਮਾ ਇਹੋ ਜਿਹਾ ਘਰ ਇਹੋ ਜਿਹਾ ਸਰੀਰ ਕਿੰਨੇ ਕੁ ਆਪਾਂ ਹੰਢਾ ਕੇ ਆਏ ਇੱਥੇ ਗੁਰਸਿੱਖ ਪੁੱਛਦਾ ਪਿਆ ਗੁਰਸਿੱਖਾ ਜਗਿਆਸੂ ਕਹਿ ਲਈਏ ਗੁਰਸਿੱਖ ਨੂੰ ਪੁੱਛਦਾ ਹਉ ਆਇਆ ਦੂਰੋਂ ਚੱਲ ਖੈ ਕਿੰਨੇ ਜਨਮਾਂ ਦਾ ਸਬਰ ਕਰਦਾ ਕਰਦਿਆਂ ਆਇਆ ਵਾ ਕਿੰਨੇ ਕੁ ਸਰੀਰ ਮੈਂ ਖੰਡਾ ਕੇ ਆਇਆ ਹੁਣ ਇਸ ਵਾਰੀ ਪਤਾ ਲੱਗਾ ਥੋੜਾ ਜਿਹਾ ਕਿ ਇਹਦਾ ਮਕਸਦ ਕੀ ਹੈ ਇੱਕ ਨਿਰਮਲੇ ਮਹਾਂਪੁਰਖ ਬੈਠੇ ਸਨ ਤੇ ਕੋਈ ਬਹੁਤ ਪੜ੍ਹਿਆ ਲਿਖਿਆ PhD ਕੀਤੀ ਵਿਦਵਾਨ ਉਹ ਚਲਾ ਗਿਆ ਕਹਿੰਦੇ ਨੇ ਉਹਨੇ ਜਾਂਦਿਆਂ ਸਾਰ ਇੱਕ ਸਵਾਲ ਕੀਤਾ ਮਨ ਚ ਆਇਆ ਵੀ ਸਾਦ ਮੁਰਾਦੇ ਕੱਪੜੇ ਹੁਣ ਜਿਹੜਾ ਬੰਦਾ ਪਰਮਾਰਥ ਕਮਾਉਂਦਾ ਨਾ ਬੰਦਗੀ ਵਾਲੇ ਪਾਸੇ ਤੁਰਿਆ ਉਹਦੇ ਸਾਹਮਣੇ ਇੱਕ ਡਾਕਟਰ ਭਾਵੇਂ 50 PhD ਦੀਆਂ ਡਿਗਰੀਆਂ ਚੁੱਕ ਕੇ ਤੁਰਾ ਫਿਰੇ ਉਹਦੀ ਕੀਮਤ ਕੀ ਹੈ ਹੁਣ ਕਬੀਰ ਸਾਹਿਬ ਦੇ ਸਾਹਮਣੇ ਰਵਿਦਾਸ ਸਾਹਿਬ ਜੀ ਦੇ ਸਾਹਮਣੇ ਭਗਤ ਨਾਮਦੇਵ ਜੀ ਦੇ ਸਾਹਮਣੇ ਉਸ ਵਕਤ ਦੇ ਜਿੰਨੇ ਮਰਜ਼ੀ ਪੰਡਿਤ ਹੋਣ ਇੱਥੋਂ ਤੱਕ ਰਵਿਦਾਸ ਸਾਹਿਬ ਨੇ ਤੇ ਕਿਹਾ ਜਿਹੜੇ ਚਤੁਰਵੇਦੀ ਪੰਡਿਤ ਜਿਨ੍ਹਾਂ ਨੂੰ ਵੇਦ ਚੇਤੇ ਸਨ ਸ਼ਾਸਤਰ ਚੇਤੇ ਸਨ ਉਪਨਿਸ਼ਦ ਦੇ ਜਾਣਕਾਰ ਸਨ ਉਹ ਚਮੜਾ ਕੱਟਣ ਵਾਲੇ ਦੀ ਕੁੱਲੀ ਦੇ ਅੱਗੇ ਆ ਕੇ ਮੱਥੇ ਟੇਕਦੇ ਸਨ ਗ੍ਰੰਥ ਉਹਨਾਂ ਕੋਲ ਤੇ ਮੱਥੇ ਰਵਿਦਾਸ ਸਾਹਿਬ ਨੂੰ ਟੇਕਦੇ ਪਏ ਲੈਕਚਰ ਕਥਾ ਉਹ ਕਰਦੇ ਪਏ ਨੇ ਵਖਿਆਨ ਵੇਦਾਂ ਦੇ ਮੰਤਰ ਉਹ ਗਾ ਰਹੇ ਨੇ ਤੇ ਮੱਥੇ ਉਹਨੂੰ ਟੇਕ ਰਹੇ ਨੇ ਜਿਹਨੂੰ ਹੱਕ ਕੋਈ ਨਹੀਂ ਵੇਦ ਪੜ੍ਹਨ ਦਾ ਕਿਉਂਕਿ ਉਸ ਦੇ ਕੋਲ ਅਨੁਭਵ ਹੈ ਉਹ ਅਭੇਦ ਨੇ ਉਹ ਪਹੁੰਚੇ ਹੋਏ ਨੇ ਤਾਂ ਹੀ ਭਗਤ ਸਾਹਿਬ ਨੇ ਖੁਦ ਬਾਣੀ ਚ ਕਿਹਾ ਮੇਰੀ ਜਾਤ ਕੁੱਟ ਬਾਂਡ ਲਾ ਮੇਰੀ ਜਾਤ ਕੁੱਟ ਬਾਂਡ ਲਾ ਚਮੜਾ ਕੁੱਟਣ ਵਾਲੇ ਗੰਢਣ ਵਾਲੇ ਮੇਰੀ ਜਾਤ ਕੁੱਟ ਬਾਂਡ ਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾਂ ਕਹਿੰਦੇ ਨੇ ਅੱਜ ਵੀ ਮੇਰੀ ਜਾਤ ਦੇ ਲੋਕ ਬਨਾਰਸ ਦੇ ਨੇੜੇ ਨੇੜੇ ਮਰੇ ਪਸ਼ੂ ਢੋਂਦੇ ਨੇ ਕਹਿੰਦੇ ਨੇ ਵਾਹਿਗੁਰੂ ਤੂੰ ਕੈਸੀ ਪ੍ਰਭੂ ਖੇਡ ਵਰਤਾਈ ਅਬ ਵਿਪਰ ਪ੍ਰਧਾਨ ਆਮ ਪੰਡਿਤ ਨਹੀਂ ਕਿਹਾ ਜਿਹੜਾ ਸ਼੍ਰੋਮਣੀ ਪੰਡਿਤ ਸੀ ਵਿਦਵਾਨ ਪੰਡਿਤ ਸ਼ਿਖਰ ਦਾ ਉਹ ਆਇਆ ਬਨਾਰਸ ਵਿੱਚੋਂ ਅਬ ਵਿਪਰ ਭੰਡਾਰ ਪ੍ਰਧਾਨ ਮਹਾਰਾਜ ਕਹਿੰਦੇ ਤੈਂ ਕਰੇ ਡੰਡੋਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ ਇਹ ਮੱਥਾ ਟੇਕਦੇ ਨੇ ਇਸ ਕਰਕੇ ਨਹੀਂ ਕਿ ਇਹਨਾਂ ਨਾਲੋਂ ਗ੍ਰੰਥ ਮੈਂ ਜਾੜੇ ਪੜੇ ਨੇ ਇਹ ਇਸ ਕਰਕੇ ਨਮਸਕਾਰ ਕਰਦੇ ਨੇ ਜੋ ਕੁਝ ਗ੍ਰੰਥਾਂ ਵਿੱਚੋਂ ਪੜ੍ਹਦੇ ਨੇ ਉਹ ਤੂੰ ਮੇਰੇ ਅੰਦਰ ਪ੍ਰਤੱਖ ਪ੍ਰਗਟ ਕਰ ਦਿੱਤਾ ਉਹ ਅਨੁਭਵ ਹੋ ਗਿਆ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹ ਬਚਨ ਫਿਰ ਦੁਹਰਾ ਦਿਆਂ ਮੈਂ ਗੁਰਮੁਖ ਦੇ ਬਚਨ ਕਿ ਉਹਨੇ ਆ ਕੇ ਪੁੱਛਿਆ ਨਿਰਮਲੇ ਮਹਾਂਪੁਰਖਾਂ ਨੂੰ ਬਾਬਾ ਜੀ ਪਹਿਲਾਂ ਬੈਠਾ ਰਿਹਾ ਮਨ ਚ ਆਇਆ ਵੀ ਸਾਧੂ ਨੇ ਚਲੋ ਹੋ ਸਕਦਾ ਡੇਰੇ ਚ ਬੈਠੇ ਨੇ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਚੱਲਦਾ ਆਪੋ ਆਪਣੀ ਸੋਚ ਹੈ ਹੁਣ ਗੁਰਮੁਖ ਦਾ ਅਦਬ ਵੀ ਉਹ ਕਰੇਗਾ ਜਿਹੜਾ ਇਸ ਰਸਤੇ ਦਾ ਪਾਂਧੀ ਹੈ ਦੂਜੇ ਲਈ ਕੁਝ ਨਹੀਂ ਦੇ ਹੁਣ ਮੈਂ ਤਬਲਾ ਭਾਈ ਸਾਹਿਬ ਜਾ ਕੇ ਗਏ ਨੇ ਮੇਰੇ ਸਾਹਮਣੇ ਭਾਵੇਂ ਜਿੰਨੇ ਮਰਜ਼ੀ ਤਬਲੇ ਰੱਖ ਦਿਓ ਮੈਨੂੰ ਕੀ ਪਤਾ ਪਰ ਜਿਹੜਾ ਤਬਲਾ ਵੱਧ ਕੇ ਉਹਨੂੰ ਪੁੱਛ ਕੇ ਦੇਖੋ ਇਹ ਪੂੜਾ ਕਿਹੋ ਜਿਹਾ ਇਹ ਡੁੱਗੀ ਕਿਹੋ ਜਿਹੀ ਹੈ ਇਹ ਕਿਵੇਂ ਕੁਛ ਸੋਹਣਾ ਇਹ ਸੁਰ ਚ ਚੱਲਦਾ ਹੈ ਵੱਜਦਾ ਹੈ ਜੇ ਤਬਲੇ ਦਾ ਗਿਆਨ ਹੈ ਤੇ ਤਬਲੇ ਦੀ ਕੀਮਤ ਹੈ ਜੇ ਹਾਰਮੋਨੀਅਮ ਦਾ ਗਿਆਨ ਹੈ ਤੇ ਹਾਰਮੋਨੀਅਮ ਦੀ ਕੀਮਤ ਇਹਨੇ ਤੇ ਆਮ ਲੋਕ ਕਹਿੰਦੇ ਨੇ ਬਾਬੇ ਪੇਟੀਆਂ ਚੁੱਕੀ ਫਿਰਦੇ ਨੇ ਕਿਉਂਕਿ ਸਮਝ ਕੋਈ ਨਹੀਂ ਨਾ ਕਿ ਇਹਨਾਂ ਸੱਤਾਂ ਸੁਰਾਂ ਵਿੱਚ ਦੁਨੀਆਂ ਭਰ ਦੇ ਰਾਗ ਨੇ ਜੇ ਕਿਸੇ ਨੂੰ ਤਾਰ ਦੀ ਸੋਝੀ ਹੈ ਤੇ ਰਬਾਬ ਦੀ ਕੀਮਤ ਹੈ, ਇਸੇ ਤਰ੍ਹਾਂ ਜਿਹਨੂੰ ਕਰਤਾਰ ਦੇ ਘਰ ਦੀ ਸੋਝੀ ਹੈ ਉਹਨੂੰ ਕਰਤਾਰ ਦਾ ਸਿਮਰਨ ਕਰਨ ਵਾਲੇ ਦੀ ਸੋਝੀ ਹੈ। ਉਹਨੇ ਦੇਖਿਆ, ਉਹਨੇ ਕਿਹਾ ਵੀ ਸਾਧੂ ਬੈਠੇ ਨੇ ਕੁਝ ਘੜੀਆਂ ਬਹਿ ਕੇ, ਕਹਿੰਦਾ ਬਾਬਾ ਜੀ ਇੱਕ ਗੱਲ ਦੱਸੋਗੇ? ਕਹਿਣ ਲੱਗੇ ਦੱਸ ਭਾਈ। ਕਹਿਣ ਲੱਗੇ ਜ਼ਿੰਦਗੀ ਦਾ ਮਨੋਰਥ ਕੀ ਹੈ, ਜੀਵਨ ਦਾ ਮਨੋਰਥ? ਉਸ ਸਾਧੂ ਨੇ ਇੱਕੋ ਗੱਲ ਕਹੀ, ਕਹਿੰਦਾ ਬੱਚੇ ਹੋਰ ਤਾਂ ਮੈਨੂੰ ਕੁਝ ਪਤਾ ਨਹੀਂ, ਇਸ ਜ਼ਿੰਦਗੀ ਦਾ ਇੱਕੋ ਹੀ ਮਨੋਰਥ, ਨਿਕਰਿਆ ਘਰ ਆਓ। ਕਹਿੰਦਾ ਮੈਂ ਸਮਝਿਆ ਨਹੀਂ। ਕਹਿਣ ਲੱਗੇ ਬਾਹਰ ਦੇ ਘਰ ਸਭ ਕੁੱਲ ਨੇ, ਪਰ ਆਤਮਕ ਤੌਰ ਤੇ ਲੋਕੀ ਬੇਘਰੇ ਨੇ। ਘਰ ਵਿੱਚ ਰਹਿੰਦਿਆਂ, ਸਰੀਰ ਘਰ ਵਿੱਚ ਰਹਿੰਦਿਆਂ ਵੀ ਆਪਣਾ ਟਿਕਾਣਾ ਵਾਲੀ ਬਣਾ ਸਕੇ, ਬੇਘਰੀ ਤੁਰੇ ਫਿਰਦੇ। ਉਹ ਨਿਕਰਿਆ, ਬੇਘਰਿਆ, ਇਹਦੇ ਅਰਥ ਇਹ ਕਰਾਂਗੇ, ਬੇਘਰਿਆ ਤੂੰ ਘਰ ਵਿੱਚ ਆ ਜਾ। ਜਗਿਆਸੂ ਕਹਿ ਰਿਹਾ ਹਉ ਆਇਆ ਦੂਰੋਂ ਚੱਲ ਕੇ, ਗੁਰਸਿੱਖਾਂ ਮੈਂ ਬਹੁਤ ਜਨਮ ਭਟਕ ਕੇ ਆਇਆ, ਬਹੁਤ ਜੂਨਾ ਲੰਘ ਕੇ ਆਇਆ, ਤੇ ਇੱਕ ਤੂੰ ਦਿਸਿਆ ਚਾਨਣ ਮੁਨਾਰਾ। ਕਿੱਡਾ ਵੱਡਾ ਫੇਤ ਹੈ ਗੁਰਸਿੱਖ ਦੇ ਜੀਵਨ ਦਾ, ਤੂੰ ਮੈਨੂੰ ਦਿਸੀ ਇੱਕ ਰੋਸ਼ਨੀ, ਤੂੰ ਦਿਸੀ ਇੱਕ ਲਾਈਟ, ਕਈ ਜਨਮਾਂ ਦਾ ਤੁਰਿਆ ਉਹਨਾਂ ਸਫ਼ਰ ਚ, ਇੱਕ ਕਿਰਪਾ ਕਰ, ਹੁਣ ਤੇਰੀ ਸ਼ਰਨ ਆਇਆ, ਮੈਨੂੰ ਦੱਸ ਇਹ ਬੰਦ ਖਲਾਸੀ ਕਿਵੇਂ ਹੋ ਸਕਦੀ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਾਂ ਸ਼ਰਨ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੈਂ ਚਿੱਤ ਵਿੱਚ ਇੱਕ ਆਸ ਕਰਕੇ ਆਇਆ, ਮੇਰਾ ਸਭੋ ਦੁੱਖ ਗਵਾਏ ਜੀਓ, ਮੇਰੇ ਸਾਰੇ ਦੁੱਖ ਤੂੰ ਦੂਰ ਕਰੇਂਗਾ। ਹੁਣ ਸਭੋ ਦੁੱਖ ਜਿਹੜੇ ਨੇ ਨਾ, ਉਹ ਬਾਬਾ ਜੀ ਦੀ ਬਾਣੀ ਮੁਤਾਬਕ ਦੇਖੀਏ, ਸਭੋ ਦੁੱਖ ਵਿੱਚ ਬਹੁਤ ਕੁਝ ਆਉਂਦਾ ਜੀ। ਉਹਦੇ ਵਿੱਚ ਸਰੀਰਕ ਦੁੱਖ ਵੀ ਆਉਂਦੇ ਨੇ, ਮਾਨਸਿਕ ਵੀ ਆਉਂਦੇ ਨੇ, ਅੰਦਰੂਨੀ ਵੀ ਆਉਂਦੇ ਨੇ, ਬਾਹਰ ਦੀਆਂ ਵਾਪਰਦੀਆਂ ਘਟਨਾਵਾਂ ਵੀ ਆਉਂਦੀਆਂ ਨੇ। ਸਤਿਗੁਰੂ ਨੇ ਤੇ ਚਾਰ ਦੁੱਖ ਮੰਨੇ ਨਾ, ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਗੁਰਸਿੱਖਾਂ ਤੇਰੀ ਸ਼ਰਨ ਚ ਆਇਆ, ਮੈਨੂੰ ਆਸ ਏ ਮੇਰੇ ਸਾਰੇ ਦੁੱਖ ਨੂੰ ਦੂਰ ਕਰੇਗਾ। ਆਓ ਅਸੀਂ ਰੋਜ਼ ਕਲਗੀਧਰ ਜੀ ਦਾ ਕੋਈ ਨਾ ਕੋਈ ਬਚਨ ਜ਼ਰੂਰ, ਕਿਉਂਕਿ ਵੈਸਾਖੀ ਦਾ ਪੁਰਬ ਹੈ, ਪੁਰਬੀ ਸ਼ਬਦ ਆਪਾਂ ਵਰਤਾਂਗੇ ਕਿ ਹਜ਼ੂਰ ਸੱਚੇ ਪਾਤਸ਼ਾਹ ਜੀ, ਕੱਲ ਵੀ ਗੁਰੂ ਹਰਿ ਸਾਹਿਬ ਜੀ ਦਾ ਅਸੀਂ ਜ਼ਿਕਰ ਕੀਤਾ ਸੀ, ਤੇ ਉਹਨਾਂ ਦੇ ਬਾਰੇ ਭਾਈ ਨੰਦ ਲਾਲ ਜੀ ਨੇ ਜਿਹੜੇ ਸ਼ਬਦ ਲਿਖੇ ਨੇ, ਹੱਕ ਪਰਵਰ ਹੱਥ ਕੇਸ਼ ਗੁਰੂ ਕਰਤਾ ਹਰ ਰਾਏ, ਉਹਨਾਂ ਨੂੰ ਗੁਰੂ ਕਰਤਾ ਕਿਹਾ ਜਾਂਦਾ ਸੀ। ਕਹਿਣ ਲੱਗੇ ਕਰਤਾ ਗੁਰੂ ਸ਼ਬਦ ਵੀ ਵਰਦੇ ਰਹੇ, ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ, ਸੁਲਤਾਨ ਖਮ ਦਰਵੇਸ਼ ਗੁਰੂ ਕਰਤਾ ਹਰ ਰਾਏ। ਕੀਰਤਪੁਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ, ਉੱਥੇ ਭਾਈ ਭਗਤੂ ਜੀ ਜਿਨ੍ਹਾਂ ਦਾ ਜਨਮ ਧੰਨ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਨਾਲ ਹੋਇਆ ਸੀ, ਜਿਨ੍ਹਾਂ ਦੇ ਪਿਤਾ ਉਮਰ ਵਾਹਵਾ ਹੋ ਚੁੱਕੀ ਸੀ, ਵਡੇਰਾਪਨ ਆ ਗਿਆ, ਕੇਸ ਚਿੱਟੇ ਸਨ, ਤੇ ਸੇਵਾ ਕਰਦਿਆਂ ਜਿਸ ਦਿਨ ਸਾਰੀ ਰਾਤ ਸੰਗਤ ਦੀ ਸੇਵਾ ਲੱਕੜਾਂ ਬਾਲ ਕੇ ਕੀਤੀ, ਤੇ ਸਾਹਿਬ ਨੇ ਫੁਰਮਾਇਆ ਸੀ ਜਿਸ ਸਿੱਖ ਨੇ ਸੇਵਾ ਕੀਤੀ ਉਹਨੂੰ ਬੁਲਾਓ। ਬਾਬਾ ਆਦਮ ਜੀ ਆਏ ਤੇ ਮਹਾਰਾਜ ਜੀ ਨੇ ਮੰਗੋ, ਸਾਰੇ ਤੁਸੀਂ ਜਾਣਦੇ ਹੋ, ਪਹਿਲੇ ਦਿਨ ਨਾ ਮੰਗਿਆ, ਕਹਿਣ ਲੱਗੇ ਚਲੋ ਕੱਲ ਨੂੰ ਘਰੋਂ ਸਲਾਹ ਕਰ, ਸਲਾਹ ਕਰਕੇ ਆਇਓ। ਦੰਪਤੀ ਆਏ, ਮਹਾਰਾਜ ਜੀ ਨੇ ਕਿਹਾ ਮੰਗੋ, ਤੇ ਚੁੱਕ ਕੇ ਕਿਹਾ ਸੀ ਉਸ ਔਰਤ ਨੇ, ਮਾਲਕ ਜੀ ਸੱਚ ਏਵੇ ਤੇਰੇ ਘਰ ਵਿੱਚ ਪੁੱਤਰ ਦੀ ਦਾਤ ਲੈਣ ਆਏ ਸਨ। ਮਹਾਰਾਜ ਜੀ ਨੇ ਕਿਹਾ ਸਾਡੇ ਘਰ ਚਾਰ ਪੁੱਤਰ ਹੋਣੇ ਸਨ, ਹੁਣ ਇਹਨੂੰ ਵੀ ਆਪਾਂ ਨੂੰ ਤੇ ਕੋਈ ਬਲਾਇੰਡ ਫੇਥ, ਜੋ ਗੁਰੂ ਨੇ ਕਿਹਾ ਕਿਉਂ ਤਰਕ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ। ਕਹਿਣ ਲੱਗੇ ਇੱਕ ਤੁਹਾਨੂੰ ਦਿੱਤਾ ਤੇ ਇਹ ਵੀ ਨਾਲ ਸ਼ਬਦ ਕਹਿ ਦਿੱਤਾ, ਉਹਦਾ ਨਾਮ ਭਗਤੂ ਰੱਖਣਾ, ਇਹ ਵੀ ਆਪ ਜੀ ਨੂੰ ਗਿਆਤ ਹੋਵੇ। ਭਾਈ ਭਗਤੂ ਸਾਹਿਬ ਨੇ ਚਲਾਣਾ ਕਰਤਾਰਪੁਰ ਕੀਤਾ, ਗੁਰੂ ਹਰਿ ਸਾਹਿਬ ਨੇ ਆਪਣੇ ਹੱਥੀ ਸੰਸਕਾਰ ਕੀਤਾ, ਪੁੱਤਰ ਉਹਨਾਂ ਦੇ ਕੋਲ ਸਨ ਪਰ ਸੰਸਕਾਰ ਆਪ ਤਾਂ ਹੱਥੀ ਕੀਤਾ, ਗੁਰੂ ਰਾਮਦਾਸ ਦਾ ਪੁੱਤਰ ਹੈ। ਅੰਤ ਇਸ ਤਰ੍ਹਾਂ ਆਇਆ ਭਾਈ ਭਗਤੂ ਉੱਤੇ ਸੇਵਾ ਕਰਦੇ ਨੇ, ਹੋ ਆਇਆ ਦੂਰੋਂ ਚੱਲ ਕੇ, ਤੇ ਕਾਮਿਆਂ ਦੀ ਪ੍ਰਸ਼ਾਦਾ ਲੰਗਰ ਲੈ ਗਏ, ਤੇ ਜਦੋਂ ਪ੍ਰਸ਼ਾਦਾ ਦਿੱਤਾ ਤੇ ਜਿਹੜੇ ਸਿੱਖ ਸਨ ਸੇਵਾ ਕਰਨ ਵਾਲੇ ਕਹਿਣ ਲੱਗੇ ਬਈ ਭਾਈ ਭਗਤੂ ਜੀ ਲੰਗਰ ਤਾਂ ਲਿਆਂਦਾ, ਜਿੰਨਾ ਕੰਮ ਕੀਤਾ ਨਾ, ਹੱਡ ਭੰਨਵੀਂ ਮਿਹਨਤ, ਅੱਜ ਘਿਓ ਹੁੰਦਾ ਗੱਲ ਤਾਂ ਸੀ, ਇੰਨੀ ਦੇਰ ਨੂੰ ਫੇਰੀ ਵਾਲਾ ਲੰਘਿਆ, ਕੁੱਪੇ ਘਿਓ ਦੇ ਸਨ, ਭਾਈ ਭਗਤੂ ਨੇ ਫੇਰੀ ਦਿੱਤੀ, ਉਹ ਆਵਾਜ਼ ਦਿੱਤੀ ਫੇਰੀ ਵਾਲੇ ਨੂੰ ਕਿ ਘਿਓ ਦੇ ਦਾ ਜੋ ਕਿ ਸਿੱਖਾਂ ਦੀ ਸੇਵਾ ਕਰਨੀ ਹੈ। ਉਹ ਕਹਿੰਦਾ ਮੈਂ ਤਾਂ ਫੇਰੀ ਲਾ ਕੇ ਵੇਚਣਾ। ਕਹਿਣ ਲੱਗੇ ਅੱਜ ਪੈਸੇ ਕੋਈ ਨਹੀਂ, ਕੱਲ ਨੂੰ ਆਈ ਪੈਸੇ ਦਿਆਂਗਾ, ਗੁਰੂਦੁਆਰੋਂ ਪੈਸੇ ਲਿਆਵਾਂਗਾ। ਉਹਨੇ ਘਿਓ ਦੇ ਦਿੱਤਾ ਜੀ। ਕਹਿੰਦਾ ਹੁਣ ਮੈਂ ਜੋਖਣ ਵਾਲਾ, ਮੇਰੇ ਕੋਲ ਸਮਾਨ ਨਹੀਂ। ਭਾਈ ਭਗਤੂ ਨੇ ਕਿਹਾ ਘਰ ਜਾ ਕੇ ਜੋਖ ਲਈ, ਕੱਲ ਨੂੰ ਪੈਸੇ ਲੈ ਲਈ। ਘਰ ਗਏ, ਕਿੱਲੀ ਤੇ ਜਾ ਕੇ ਕੁੱਪਾ ਟੰਗ ਦਿੱਤਾ। ਸਵੇਰੇ ਮਨ ਚ ਵਪਾਰੀ ਸਨ, ਸੋਚਿਆ ਵੀ ਜੋਖ ਹੀ ਲਈਏ, ਤੋਲ ਲਈਏ ਘਿਓ ਦੇ ਕੁੱਪੇ। ਤੋਲਣ ਲੱਗੇ ਪੂਰੇ ਦੇ ਪੂਰੇ। ਉਹਨੇ ਕਿਹਾ ਵੀ ਇਹ ਕੀ ਖੇਡ ਵਾਪਰ ਗਈ। ਤੇ ਅਸਲ ਵਿੱਚ ਨਾ ਜ਼ਿੰਦਗੀ ਵਿੱਚ ਜਦੋਂ ਕੋਈ ਇਹੋ ਜਿਹੀ ਅਸਚਰਜ ਖੇਡ ਵਾਪਰਦੀ ਏ, ਬੰਦਾ ਸੱਚਮੁੱਚ ਪੂਰੇ ਭਰੋਸੇ ਨਾਲ ਉਸ ਥਾਂ ਤੇ ਜੁੜ ਜਾਂਦਾ ਹੈ। ਉਹਨੇ ਕਿਹਾ ਵੀ ਇਹ ਕੀ। ਚਲੇ ਗਏ ਭਾਈ ਭਗਤੂ ਨੇ ਪੈਸੇ ਲਿਆਂਦੇ। ਕਹਿਣ ਲੱਗੇ ਵੀ ਬੋਲ ਤੇਰੀ ਮਾਇਆ। ਉਹਨੇ ਪੈਸੇ ਕਿੱਥੇ ਲੈਣੇ, ਉਹ ਚਰਨਾਂ ਚ ਡਿੱਗ ਪਿਆ। ਕਹਿੰਦਾ ਵੀ ਤੂੰ ਪੈਸੇ ਦੱਸ, ਤੇਰਾ ਘਿਓ ਕੱਲ ਛਕਿਆ। ਉਹ ਕਹਿੰਦਾ ਮਹਾਰਾਜ ਊਣੇ ਭਰਨ ਵਾਲਿਆ, ਕਈ ਜਨਮਾਂ ਦੇ ਊਣੇ ਤੁਰੇ ਫਿਰਨੇ ਆ, ਖਾਲੀਆਂ ਉਹ ਤਾਂ ਊਣੇ ਭਰੇਗਾ, ਸਾਡੇ ਅੰਦਰ ਕੋਈ ਟਿਕਾ ਦੇ। ਕਹਿੰਦੇ ਉਹ ਕੁੱਪੇ ਭਰੇ ਸਨ। ਹੁਣ ਸਿੱਖ ਨੇ ਕਿਹਾ ਨਾ, ਭਗਤੂ ਬਾਬਾ ਜੀ ਇੱਕ ਸਿੱਖ ਨੇ ਬਚਨ ਕੀਤਾ ਕਿ ਗੁਰੂ ਕੇ ਸਿੱਖਾਂ ਦੀ ਸੇਵਾ ਕਰ, ਊਣਾ ਭਰਿਆ ਗਿਆ। ਤੇ ਭਾਈ ਭਗਤੂ ਨੇ ਫਿਰ ਆਹੀ ਸ਼ਬਦ ਢੁਕਦਾ, ਕਹਿਣ ਲੱਗੇ ਮੈਂ ਤਾਂ ਐਵੇਂ ਜ਼ਬਾਨ ਤੋਂ ਕਿਹਾ, ਭਰਨ ਵਾਲਾ ਤਾਂ ਉੱਥੇ ਬੈਠਾ, ਧੰਨ ਗੁਰੂ ਹਰਿ ਸਾਹਿਬ ਦੇ ਚਰਨਾਂ ਵਿੱਚ ਲੈ ਆਏ ਨਾ ਸੀ ਸੰਗਤ ਸਾਹਿਬ, ਭਾਈ ਸੰਗਤ ਮੱਥਾ ਟੇਕਿਆ। ਧੰਨ ਗੁਰੂ ਹਰਿ ਸਾਹਿਬ ਜੀ ਨੇ ਫਰਮਾਇਆ ਕੰਮ ਕੀ ਕਰਨਾ। ਕਹਿੰਦਾ ਫੇਰੀ ਲਾਨਾ। ਘਿਓ ਦੀ ਫੇਰੀ ਲਾਨਾ? ਹਾਂ ਮਹਾਰਾਜ। ਕਹਿਣ ਲੱਗੇ ਫਿਰ ਸਾਡਾ ਫੇਰੂ ਹੋਇਆ, ਭਾਈ ਫੇਰੂ ਨਾਮ ਰੱਖਿਆ, ਨੱਕੇ ਦਾ ਮਸੰਦ ਥਾ ਪਿਆ। ਇਹ ਗੱਲ ਕੀ, ਸਿਮਰਨ ਕਰੋ, ਸੇਵਾ ਕਰੋ, ਲੰਗਰ ਲਾਓ। ਲੰਗਰ ਚੱਲਦਾ ਗਿਆ, ਗੱਲ ਮੈਂ ਜ਼ਿਆਦਾ ਨਾ ਨਮਕਾਵਾਂ, ਸਿਰਫ ਕਲਗੀ ਵਾਲੇ ਦਾ ਵਕਤ ਆ ਗਿਆ। ਮਸਨਤ ਤੇ ਬੈਠੇ ਹੋਏ ਲੋਕ ਆਚਰਨ ਤੋਂ ਡਿੱਗ ਪਏ। ਧਿਆਨ ਦਿਆ ਜੀ, ਮਸੰਦ ਸ਼ਬਦ ਮਸਨਤ ਤੋਂ ਬਣਿਆ ਹੈ। ਮਸਨਤ ਦਾ ਅਰਥ ਮੰਜੀ ਤੇ ਬੈਠਣ ਵਾਲਾ, ਮਸੰਦ ਉੱਚੇ ਬੈ, ਸ਼ਬਦ ਬੜਾ ਪਵਿੱਤਰ ਸੀ। ਜਦੋਂ ਪਵਿੱਤਰ ਸ਼ਬਦ ਦੇ ਥੱਲੇ ਲੋਕ ਕੁਕਰਮ ਕਰਨ ਲੱਗ ਪੈਣ, ਕਈ ਵਾਰੀ ਉਹ ਸ਼ਬਦ ਵੀ ਕੋਈ ਸਮੇਂ ਤੋਂ ਬਾਅਦ ਭ੍ਰਸ਼ਟ ਲੋਕਾਂ ਲਈ ਵਰਤਿਆ ਜਾਂਦਾ ਹੈ। ਮਸਨ ਦਾ ਅਰਥ ਮੰਜੇ ਤੇ ਬੈਠਣ ਵਾਲਾ, ਆਚਰਨ ਤੋਂ ਡਿੱਗ ਪਏ। ਇਹੀ ਸ਼ਬਦ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਨੈ ਮਸੰਦ ਤੁਮ ਅੰਮ੍ਰਿਤ ਸਰੀਏ। ਉੱਥੇ ਮਸੰਦਾਂ ਨੂੰ ਕਿਹਾ, ਕਹਿੰਦੇ ਨੇ ਗੁਰੂ ਰਾਮਦਾਸ ਦੇ ਘਰ ਚ ਬੈਠੇ ਤੁਸੀਂ ਮਸੰਦ ਕਹਾਉਣ ਦੇ ਹੱਕਦਾਰ ਨਹੀਂ। ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਇਹਨਾਂ ਤੁਹਾਨੂੰ ਈਰਖਾ ਨੇ ਸਾੜ ਲਿਆ, ਸਾਨੂੰ ਮੱਥਾ ਵੀ ਨਹੀਂ ਟੇਕਣ ਦਿੱਤਾ। ਵੱਲੇ ਪਿੰਡ ਆ ਕੇ ਕਿਹਾ ਸੀ, ਜਿੱਥੇ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ, ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਨੇ ਕਿਰਪਾ ਕੀਤੀ, ਵਕਤ ਆਇਆ ਕਲਗੀ ਵਾਲੇ ਸੱਚੇ ਪਿਤਾ ਜੀ ਦਾ। ਇੱਕ ਸਿੱਖ ਦੀ ਸੰਗਤ ਕੀਤੀ, ਇੱਕ ਘੜੀ ਗਿਆ ਭਾਈ ਭਗਤੂ ਕੋਲ, ਤੇ ਜਦੋਂ ਕਿਹਾ ਸੱਦੋ ਸਾਰੇ ਮਸੰਦ, ਕੁਕਰ ਆਪ ਹੀ ਪ੍ਰਥਾ ਸ਼ੁਰੂ ਕੀਤੀ, ਆਪ ਹੀ ਹਟਾ ਦਿੱਤੀ। ਅਖੀਰ ਭਾਈ ਫੇਰੂ ਦੇ ਬਾਰੇ ਜਦੋਂ ਗੱਲ ਚੱਲੀ ਵੀ ਦੇਖੋ ਗੁਰੂ ਹਰਿ ਸਾਹਿਬ ਦੇ ਵੇਲੇ ਦਾ ਮਸੰਦ ਕਹਿ, ਕੋਈ ਕਾਗਜ਼ ਚ ਮਾਇਆ ਨਹੀਂ, ਕੋਈ ਕੁਛ ਨਹੀਂ। ਮਹਾਰਾਜ ਜੀ ਨੇ ਕਿਹਾ ਉਹਦੀਆਂ ਮੁਸ਼ਕਾਂ ਬੰਨ ਕੇ ਪਿੱਛੇ ਦਾੜੇ ਤੋਂ ਪਕੜ ਕੇ ਸ਼ਬਦ ਕਹਿ ਗਏ। ਹੁਣ ਇਹ ਸਤਿਗੁਰੂ ਕੀ ਗੱਤ ਸਤਿਗੁਰੂ ਜਾਣੇ, ਦੇਖੋ ਸਿੱਖ ਕੀ ਕਰਦਾ। ਜਦੋਂ ਪਕੜਨ ਵਾਲੇ ਗਏ, ਦੇਖਿਆ ਉਹ ਤੇ ਭਜਨ ਬੰਦਗੀ ਚ ਪੁਤਲਾ, ਉਹਦਾ ਚਿਹਰਾ ਦੇਖ ਕੇ ਕਿਸੇ ਦੀ ਜ਼ਰੂਰਤ ਪੈ ਉਹਨੂੰ ਬੰਨ ਸਕੇ? ਉਹਨਾਂ ਹੁਕਮ ਸੁਣਾਇਆ ਵੀ ਆ ਮਹਾਰਾਜ ਜੀ ਨੇ ਕਿਹਾ ਸਤ ਬਚਨ ਕਹਿ ਕੇ। ਕਹਿਣ ਲੱਗੇ ਉਹਨਾਂ ਦਾ ਹੁਕਮ ਹੈ, ਲੰਗਰ ਚਲਾਇਆ, ਲੰਗਰ ਚ ਜੇ ਉਹਨਾਂ ਨੂੰ ਪਿੱਛੇ ਬਾਹਾਂ ਬੰਨੀਆਂ ਚੰਗੀਆਂ ਲੱਗਦੀਆਂ ਨੇ, ਇਸ ਤਰ੍ਹਾਂ ਵੀ ਠੀਕ ਹੈ। ਜਿਵੇਂ ਪਾਉਂਦਾ ਹੈ, ਬਜ਼ੁਰਗ ਸਨ ਉਹ, ਸਿੱਖ ਬੰਨਣ ਨਾ ਪਿੱਛੇ ਬਾਹਾਂ ਕਰਕੇ ਤੁਰ ਪਏ। ਪਿੱਛੇ ਬਾਹਾਂ ਤੁਰ, ਸਾਰਾ ਸਫ਼ਰ ਪਿੱਛੇ, ਮੈਂ ਗੁਰੂ ਦਾ ਹੁਕਮ ਮੰਨਣਾ। ਜਦੋਂ ਆਏ ਨੇ ਇੱਥੇ ਆਨੰਦਪੁਰ ਸਾਹਿਬ ਨੇੜੇ, ਗਿਆਨੀ ਗਿਆਨ ਸਿੰਘ ਲਿਖਦੇ ਨੇ, ਆਪਣੇ ਆਪ ਰੱਸੀ ਚ ਬੰਨ ਕੇ ਨਾ, ਰੱਸੀ ਇਸ ਤਰ੍ਹਾਂ ਚੁੱਕ ਕੇ ਦਾੜਾ ਹੱਥ ਚ ਪਕੜਦੇ, ਦਾੜਾ ਪਕੜ ਕੇ ਦਰਬਾਰ ਚ ਆ ਗਏ। ਇਹਨਾਂ ਦੀ ਇੱਕ ਅੱਖ ਨਹੀਂ ਸੀ, ਉਹਦੇ ਕਾਰਨ ਸੀ ਕੋਈ, ਇੱਕ ਅੱਖ ਚਲੀ ਗਈ ਸੀ ਸੇਵਾ ਕਰਦਿਆਂ। ਹੱਥ ਚ ਪਕੜਿਆ ਤੇ ਨਾਲ ਰੋਈ ਜਾਣ, ਦਾੜਾ ਹੱਥ ਚ, ਰੱਸੀ ਨਾਲ ਬੰਨੇ ਸਨ ਹੱਥ, ਅੱਗੇ ਕਰਕੇ ਬੰਨ ਲੈਣਾ। ਤੇ ਹਜ਼ੂਰ ਨੂੰ ਦੂਰੋਂ ਸਿੱਖਾਂ ਨੇ ਕਿਹਾ, ਮਹਾਰਾਜ ਇਹ ਫੇਰੂ ਜੀ ਆਏ, ਸੰਗਤ ਦੇਖਦੀ ਹੈ ਬਣੇਗਾ ਕੀ। ਉਸ ਵੇਲੇ ਹਜ਼ੂਰ ਨੇ ਕਿਹਾ, ਦੇਖੋ ਇਹਨਾਂ ਦਾ ਹਿਸਾਬ ਕਿਤਾਬ। ਵਹੀ ਖਾਤੇ ਬੋਲੇ ਮਾਂ ਫੋਲੇ, ਮਹਾਰਾਜ ਕੁਛ ਵੀ ਨਹੀਂ। ਭਾਈ ਫੇਰੂ ਜੀ ਰੋਈ ਜਾਣ, ਸੱਚੇ ਪਾਤਸ਼ਾਹ ਜੀ ਦੇ ਨੇਤਰ ਬੰਦ ਹੋ ਗਏ, ਬਿਲਕੁਲ ਖਾਮੋਸ਼ੀ ਛਾ ਗਈ ਪੂਰੇ ਦੀਵਾਨ ਚ। ਭਾਈ ਫੇਰੂ ਸਾਹਿਬ ਦੇ ਦਾੜਾ ਹੱਥ ਸੀ, ਸਤਿਗੁਰੂ ਨੇਤਰ ਖੋਲੇ, ਸਿੰਘਾਸਨ ਤੋਂ ਖੁਦ ਉੱਠੇ, ਭਾਈ ਫੇਰੂ ਦੀ ਰੱਸੀ ਖੋਲ ਦਾੜਾ ਛਡਾ ਕੇ ਆਪਣੇ ਸੀਨੇ ਨਾਲ ਘੁੱਟ ਕੇ ਲਾ ਲਿਆ। ਉਹ ਕਹਿਣ ਲੱਗੇ, ਮਹਾਰਾਜ ਇਹਨਾਂ ਦਾ ਮਾਇਆ ਇਹਨਾਂ ਦਾ ਪੈਸਾ ਕਦੀ ਆਇਆ ਹੀ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ, ਇਹਨਾਂ ਦੇ ਲਿਖੇ ਕਾਗਜ਼ ਤੇ ਥੋੜਾ ਨੇ, ਇਹਨਾਂ ਦਾ ਸਭ ਕੁਝ ਸਾਡੇ ਸੀਨੇ ਤੇ ਲਿਖਿਆ ਹੋਇਆ, ਸੀਨੇ ਤੇ ਹੈ। ਉੱਥੇ ਪੰਜ ਬਖਸ਼ਾਂ ਕਲਗੀ ਵਾਲੇ ਨੇ ਕੀਤੀਆਂ। ਭਾਈ ਫੇਰੂ, ਹਜ਼ੂਰ ਸੱਚੇ ਪਾਤਸ਼ਾਹ ਨੇ ਤੇਰੀ ਸੱਚੀ ਦਾੜੀ ਪਹਿਲੀ ਬਖਸ਼ਿਸ਼, ਭਾਈ ਫੇਰੂ ਤੇਰੀ ਸੇਵਾ ਗਾੜੀ ਮਿਲਾਵਟ ਨਹੀਂ ਕਪੜ ਛਾਲ ਨਹੀਂ, ਤੀਜੀ ਬਖਸ਼ਿਸ਼। ਭਾਈ ਫੇਰੂ ਜਗ ਤੁਲਹਾ ਭਾਰੀ, ਤੂੰ ਤਾਂ ਭਵ ਸਾਗਰ ਤਾਰਨ ਵਾਸਤੇ ਜਹਾਜ਼ ਬਣ ਗਿਆ ਹੈ, ਤੁਲਾ ਕਹਿ ਕਹਿ ਸ਼ਬਦ ਵਰਤ ਲਈ। ਭਾਈ ਫੇਰੂ ਤੇਰੀ ਕਰਨੀ ਸਾਰੀ, ਚਾਰ ਬਚਨ ਕਹਿ ਕੇ, ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਜਗ ਤੁਲਹਾ ਭਾਰੀ, ਭਾਈ ਫੇਰੂ ਤੇਰੀ ਕਰਨੀ ਸਾਰੀ, ਤੇ ਪੰਜਵਾਂ ਬਚਨ ਕਿਹਾ, ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੀ, ਕੁਰਬਾਨ ਜਾਂਦੇ ਖਤਰ ਤੋਂ। ਇੱਕ ਸਿੱਖ ਕੋਲ ਗਏ ਸਨ ਊਣਾ ਭਰਦੇ, ਵੇਤ ਨਹੀਂ ਕਹੀ ਮੈਂ ਤੇਰੇ ਕੋਲ ਚੱਲ ਕੇ ਆਇਆ ਤੂੰ ਊਣੇ ਭਰਨਾ ਖੇ, ਜਦੋਂ ਕਿਹਾ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੀ, ਫਿਰ ਭਾਈ ਫੇਰੂ ਦੀ ਬਾਣੀ ਰਚਨਾ ਮਿਲਦੀ ਹੈ। ਉਹ ਕਹਿੰਦੇ ਨੇ, ਨਹੀਂ ਮਾਲਕਾ ਸਾਡੇ ਸੱਜਣਾ ਜੀ, ਸਾਨੂੰ ਤੇਰੀ ਮਣੀ, ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖ ਕੇ ਕਵਿਤਾ ਕਹੀ, ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ, ਨਿਮਾਣਿਆ ਦਾ ਤੂੰ ਮਾਣ ਸਦਾਵੇਂ, ਸਾਡੀ ਪੀ ਤਾਂਗ ਤਣੀ, ਤੈ ਜੈ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਬਣੀ ਬਣੀ, ਸਾਨੂੰ ਤੇਰੇ ਵਰਗਾ ਨਹੀਂ ਕੋ ਲੱਭਾ, ਤੈ ਜੈ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਬਣੀ ਬਣੀ। ਫੇਰੂ ਜਾਣ ਸੱਜਣ ਤੋਂ ਵਾਰੀ, ਵਾਰੀ ਤਾਂ ਭਲੀ ਬਣੀ। ਇੱਕ ਸਿੱਖ ਕੋਲ ਵੇਦਨਾ ਕਹੀ। ਇੱਥੇ ਦੇਖੋ ਇੱਕ ਜਾਗਿਆ ਹੋਇਆ ਜਗਿਆਸੂ ਕਹਿ ਰਿਹਾ, ਮੈਂ ਅੱਜ ਆ ਮਾਨਵ ਦੇਈ ਮਿਲੀ ਏ, ਮੈਂ ਬੜਾ ਸਫ਼ਰ ਕਰਕੇ ਆਇਆ, ਬੜੀਆਂ ਜੂਨਾਂ ਪਟਕਿਆ, ਫੱਫਾ ਫਿਰਤ ਫਿਰਤੂੰ ਆਇਆ, ਬੜੀ ਦੂਰੋਂ ਆਇਆ ਆਖਾਂ। ਕਹਿਣ ਲੱਗੇ, ਫਿਰਤ ਫਿਰਤ ਬਹੁਤੇ ਜੁਗਾਰਿਓ, ਮਾਨਸ ਦੇਹੇ ਲਹੀ, ਮਨੁੱਖਾ ਦੇਈ ਅੱਜ ਮਿਲੀ ਖੈ, ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ, ਮੈਂ ਭਰੋਸਾ ਰੱਖ ਕੇ ਤੇਰੇ ਕੋਲ ਆਇਆ, ਮੈਨੂੰ ਪਤਾ ਤੇਰੇ ਕੋਲ ਹੈ ਤਾਕਤ, ਤੂੰ ਕੁਝ ਕਰ ਸਕਣਾ, ਮੇਰਾ ਸਭੋ ਦੁੱਖ ਗਵਾਏ ਜੀਓ, ਮੇਰੇ ਦੁੱਖ ਨੂੰ ਦੂਰ ਕਰੀ। ਇੱਥੋਂ ਤੱਕ ਸਿਰਫ ਪ੍ਰਸ਼ਨ ਸਨ, ਧਿਆਨ ਦਿਆ ਜੇ ਸ਼ਬਦ ਤਿੰਨ ਹਿੱਸਿਆਂ ਚ ਵਿਚਾਰ ਕੈਸੀ ਹੋਵੇਗੀ, ਇੱਥੋਂ ਤੱਕ ਪ੍ਰਸ਼ਨ ਨੇ, ਕੱਲ ਨੂੰ ਫਿਰ ਗੁਰਸਿੱਖ ਬੋਲਣਾ ਹੈ। ਉਹ ਕਹਿੰਦਾ, ਗੁਰਸਿੱਖਾ ਸ਼ਬਦ ਵਰਦੇ ਨੇ, ਜਗਿਆਸੂ ਤੂੰ ਮੇਰਾ ਭਰਾ ਹੈ, ਤੂੰ ਮੇਰੇ ਲਈ ਬੜੇ ਉੱਚੇ ਉੱਚੇ ਸ਼ਬਦ ਵਰਤੇ, ਮੈਂ ਤੈਨੂੰ ਗੱਲ ਦੱਸਾਂ, ਜੇ ਤੂੰ ਜਿਸ ਤਰ੍ਹਾਂ ਤੂੰ ਤਰਲਾ ਲਿਆ, ਪਹਿਲੀ ਗੱਲ ਇੱਕੋ ਹੀ, ਜੇ ਇਸ ਰਸਤੇ ਤੇ ਤੁਰਨਾ ਹੀ ਨਾ, ਆਪਣੀ ਸਿਆਣਪ ਨੂੰ ਛੱਡ ਕੇ ਹੁਕਮ ਮੰਨਣ ਦੀ ਜਾ ਸਿੱਖ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ। ਇਸ ਲੜੀ ਨੂੰ ਕੱਲ ਆਪਾਂ ਵਿਚਾਰਾਂਗੇ। ਸਾਧ ਸੰਗਤ ਜੀ, ਪਰਸੋਂ ਦਾ ਦੀਵਾਨ, ਸਾਡੀ ਵੀ ਇੱਕ ਇੱਛਾ ਸੀ ਵੀ ਸਤਿਗੁਰੂ ਦਾ ਵੈਸਾਖੀ ਵਾਲਾ ਦਿਨ ਹੈ, ਸਵੇਰੇ ਗੁਰੂ ਘਰ ਦੀਵਾਨ ਸੱਜਣਾ ਚਾਹੀਦਾ। ਜਿੰਨੇ ਕੁ ਆਪ ਜੀ ਹੋਇਓ ਜ਼ਰੂਰ ਆਇਓ, ਜਿੰਨਾ ਕੰਮ ਤੇ ਨਹੀਂ ਜਾਣਾ, ਤੇ ਇੱਥੇ ਭਾਈ ਸਾਹਿਬ ਕੀਰਤਨ ਕਰਨਗੇ, ਜਿੰਨੀ ਕੁ ਸਮਤ ਦਾਤਾ ਬਖਸ਼ਣਗੇ, ਵੈਸਾਖ ਦੇ ਮਹੀਨੇ ਦੀ ਵਿਚਾਰ ਕਰ ਲਾਂਗੇ, ਤੇ ਢਾਡੀ ਸਿੰਘ ਭਾਈ ਕੁਲਜੀਤ ਸਿੰਘ ਹੋਣੀ ਉਹ ਨਾਲੇ ਦਰਸ਼ਨ ਦਿਦਾਰੇ ਕਰਨਗੇ, ਨਾਲੇ ਵੈਸਾਖੀ ਦਾ ਪੁਰਬ ਦੁਪਹਿਰੇ ਮਨਾਇਆ ਜਾਏਗਾ। ਆਓ ਹੁਣ 2 ਮਿੰਟ ਨਾਮ ਜਪ ਲਈਏ, ਉਸ ਤੋਂ ਬਾਅਦ ਸਮਾਪਤੀ ਜੀ।
ਵਾਖੇ ਗੁਰੂ,
ਵਾਹ
ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।